ਸਤਨਾਮ ਵਾਹਿਗੁਰੂ ਸਾਹਿਬ ਜੀਓ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤ੍ਰ ਵੇਦ ਸਬੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ ਸ੍ਰੀ ਅਸਮਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕੋ ਛੱਡ ਕੈ ਗਹਿਓ ਤੁਹਾਰੋ ਦੁਆਰ ਬਾਹੇਂ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛੱਡ ਕੈ ਗਹਿਓ ਤੁਹਾਰੋ ਦੁਆਰ ਬਾਹੇਂ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਵਡਭਾਗੀ ਹੋ ਜੋ ਕਿ ਗੁਰੂ ਚਰਨਾਂ ਵਿੱਚ ਪਹੁੰਚ ਕੇ ਜੀਵਨ ਸਫਲ ਕਰ ਰਹੇ ਹੋ। ਕਲਗੀਧਰ ਪਾਤਸ਼ਾਹ ਜੀ ਦੇ ਬਚਨ ਚੌਪਈ ਸਾਹਿਬ ਦੇ ਅਖੀਰ ਤੇ ਜੋ ਸਵਈਆ ਔਰ ਦੋਹਰਾ ਹੈ ਆਪ ਜੀ ਨੇ ਸਰਵਣ ਕੀਤਾ ਹੈ। ਇਸ ਸਵਈਏ ਔਰ ਦੋਹਰੇ ਵਿੱਚ ਜਿੰਨੀਆਂ ਬਾਣੀਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਚਾਰੀਆਂ ਹਨ ਔਰ ਦਸਮ ਗ੍ਰੰਥ ਵਿੱਚ ਮੌਜੂਦ ਨੇ ਉਹਨਾਂ ਵਿੱਚ ਜੇ ਕਿਸੇ ਨੂੰ ਕੋਈ ਭੁਲੇਖਾ ਰਹੇ ਤੇ ਇਹ ਦੋਹਰਾ ਔਰ ਸਵਈਆ ਇਸ ਗੱਲ ਨੂੰ ਸਿੱਧ ਕਰਦਾ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇੱਕ ਰੱਬ ਦੇ ਆਸ਼ਕ ਨੇ, ਉਹਦੇ ਨਾਲ ਬਹੁਤ ਗਹਿਰਾ ਪਿਆਰ ਰੱਖਦੇ ਨੇ ਔਰ ਉਸ ਤੋਂ ਬਿਨਾਂ ਦੂਜਿਆਂ ਦੀ ਗੱਲਬਾਤ ਭਾਵੇਂ ਕਿੰਨੀ ਕਰਨ ਪਰ ਅੰਦਰ ਨਹੀਂ ਉਹਨਾਂ ਦੇ ਹੋਰ ਕੋਈ, ਇੱਕੋ ਹੀ ਹੈ, ਇੱਕ ਹੀ ਉਹਨਾਂ ਨੇ ਆਪ ਮਨ ਵਿੱਚ ਵਸਾਇਆ ਤੇ ਸਾਰਾ ਜੀਵਨ ਭਰ ਜੋ ਕੁਝ ਉਹਨਾਂ ਨੇ ਕੀਤਾ ਉਹ ਵੀ ਇੱਕ ਵਾਸਤੇ, ਜੋ ਕੁਝ ਉਹਨਾਂ ਨੇ ਬਾਣੀ ਵਿੱਚ ਬੋਲਿਆ ਉਹ ਵੀ ਇੱਕੋ ਦੀ ਗੱਲ ਨੂੰ ਪ੍ਰਗਟ ਕਰਦਾ। ਇਹਦੇ ਵਿੱਚ ਹਜ਼ੂਰ ਨੇ ਇੱਕ ਬਚਨ ਕਿਹਾ, ਅੱਗੇ ਤੇ ਬੜੀਆਂ ਗੱਲਾਂ ਕਹੀਆਂ ਕਿ ਮੈਂ ਕਦੀ ਕਿਸੇ ਨੂੰ ਅੱਖ ਥੱਲੇ ਲਿਆਂਦਾ ਹੀ ਨਹੀਂ ਜਾਂ ਵੇਖੇ ਹੀ ਨਹੀਂ। ਦੁਨੀਆਂ ਦੇ ਕਿੰਨੇ ਮਜ਼ਹਬ ਨੇ, ਉਹਨਾਂ ਵਿੱਚ ਪੁਰਾਣ ਹਨ, ਬੜੀ ਵੱਡੀ ਗਿਣਤੀ ਵਿੱਚ ਉਹ ਗਿਆਨ ਹੈ। 6 ਸ਼ਾਸਤਰ ਨੇ, 27 ਸਿਮਰਤੀਆਂ ਨੇ। ਇਹਦੇ ਤੋਂ ਬਿਨਾਂ ਮੁਸਲਮਾਨ ਮਤ ਦੇ ਜਿਹੜੇ ਕਿਤੇਬ ਔਰ ਕੁਰਾਨ ਜਿਹੜੇ ਗ੍ਰੰਥ ਨੇ ਉਹਨਾਂ ਸਾਰਿਆਂ ਦਾ ਨਾਮ ਲੈ ਕੇ ਇੱਕ ਗੱਲ ਕਹਿੰਦੇ ਕਿ ਮੈਂ ਇਹਨਾਂ ਵਿੱਚ ਜਿਹੜੇ ਭੇਦ ਲਿਖੇ ਹੋਏ ਨੇ ਤਰੀਕੇ ਉਹਨਾਂ 'ਤੇ ਕਦੀ ਵਿਸ਼ਵਾਸ ਨਹੀਂ ਕੀਤਾ, ਮੈਂ ਤਾਂ ਸਿਰਫ ਤੁਹਾਡੇ ਚਰਨ ਫੜੇ ਨੇ, ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰ ਰਹੇ ਨੇ, ਤੁਹਾਡੇ ਤੋਂ ਬਿਨਾਂ ਮੇਰੀ ਜ਼ਿੰਦਗੀ ਵਿੱਚ ਹੋਰ ਕੋਈ ਨਹੀਂ ਹੈ। ਇਹਦੇ ਵਿੱਚ ਆਰੰਭ ਵਿੱਚ ਆਪਾਂ ਇੱਕ ਬਚਨ ਥੋੜ੍ਹੀ ਜਿਹੀ ਗੰਭੀਰਤਾ ਨਾਲ ਲਈਏ, ਕਿਉਂਕਿ ਸਤਿਗੁਰੂ ਨੇ ਇਹ ਤੇ ਬਾਅਦ ਵਿੱਚ ਕਿਹਾ ਮੈਂ ਇਹਨੂੰ ਨਹੀਂ ਮੰਨਦਾ, ਮੈਂ ਇਹਨੂੰ ਨਹੀਂ ਮੰਨਦਾ, ਇਹ ਤੇ ਬਾਅਦ ਵਿੱਚ ਕਿਹਾ ਹੈ। ਬਾਅਦ ਵਿੱਚ ਕਿਹਾ ਮੈਂ ਪੁਰਾਣ ਨਹੀਂ ਮੰਨਦਾ, ਕੁਰਾਨ ਨਹੀਂ ਮੰਨਦਾ, ਸਿਮਰਤੀ ਨੇ ਇਹ ਅੱਗੇ ਗੱਲਾਂ ਕਹੀਆਂ, ਪਰ ਇੱਕ ਆਰੰਭਤਾ ਤੇ ਗੱਲ ਕਹਿ ਦਿੱਤੀ, ਕਹਿੰਦੇ ਇਹ ਕਦੋਂ ਹੋਇਆ ਜਿਹੜਾ ਮੈਂ ਕਿਸੇ ਨੂੰ, ਇੱਥੇ ਕਿਸੇ ਦੀ ਨਿੰਦਿਆ ਨਹੀਂ ਕੀਤੀ ਕਿ ਪੁਰਾਣ ਗਲਤ ਹੈ ਜਾਂ ਕੁਰਾਨ ਗਲਤ ਹੈ ਜਾਂ ਸਿਮਰਤੀ ਠੀਕ ਨਹੀਂ, ਨਹੀਂ, ਨਿੰਦਿਆ ਦਾ ਭਾਵ ਇਹਦੇ ਵਿੱਚ ਨਹੀਂ ਹੈ। ਬਸ ਕਹਿੰਦੇ ਮੇਰਾ ਇੱਕ ਨਾਲ ਪਿਆਰ ਹੀ ਇੰਨਾ ਵੀ ਮੇਰੀਆਂ ਨਜ਼ਰਾਂ ਵਿੱਚ ਕੋਈ ਹੋਰ ਆਉਂਦਾ ਹੀ ਨਹੀਂ, ਮੈਨੂੰ ਦਿਸਦਾ ਹੀ ਕੋਈ ਨਹੀਂ, ਦੂਸਰਾ ਇੱਕੋ ਹੀ ਹੈ, ਬਸ ਹੋਰ ਨਜ਼ਰ ਹੀ ਕੋਈ ਨਹੀਂ ਆਉਂਦਾ, ਕਿਸ ਹੋਂ ਪੂਜੋ, ਦੂਜਾ ਨਜ਼ਰ ਨਾ ਆਈ, ਦੂਸਰਾ ਨਜ਼ਰ ਹੀ ਕੋਈ ਨਹੀਂ ਆਉਂਦਾ। ਕਿਸੇ ਨੇ ਪੁੱਛਿਆ ਮਹਾਰਾਜ ਇਹ ਕਦੋਂ ਹੁੰਦਾ ਹੈ ਤੁਹਾਡੀ ਜ਼ਿੰਦਗੀ ਵਿੱਚ ਜਿਹੜਾ ਹੋਇਆ ਵੀ ਤੁਸੀਂ ਇੱਕ ਤੋਂ ਬਿਨਾਂ ਕਿਸੇ ਨੂੰ ਕਦੀ ਅੰਦਰ ਤੁਹਾਡੇ ਹੋਰ ਕਿਸੇ ਦੀ ਯਾਦ ਹੀ ਨਹੀਂ ਆਉਂਦੀ, ਇਹ ਤੇ ਬੜੀ ਵੱਡੀ ਕਿਰਪਾ ਹੈ, ਨਹੀਂ ਤੇ ਮਨ ਦਾ ਤੇ ਤਵੱਜਨ ਡੋਲਦੇ ਰਹਿੰਦਾ, ਦੁਬਦਾ ਜਾਗਦੀ ਰਹਿੰਦੀ, ਭਰਮ ਵਿੱਚ ਪਿਆ ਰਹਿੰਦਾ ਮਨ ਵੀ ਇੱਥੋਂ ਪਤਾ ਨਹੀਂ ਤ੍ਰਿਪਤੀ ਹੋਣੀ ਕਿ ਨਹੀਂ, ਹੋਰ ਕਿਤੇ ਲੱਭਾਂਗੇ, ਅੰਦਰ ਦੁਬਦਾ ਤੇ ਚੱਲਦੀ ਰਹਿੰਦੀ ਹੈ ਸਾਧਕ ਦੇ ਮਨ ਦੇ ਅੰਦਰ, ਡੋਲਦਾ ਰਹਿੰਦਾ, ਹਿੱਲਦਾ ਰਹਿੰਦਾ, ਤੇ ਤੁਹਾਡੇ ਜੀਵਨ ਵਿੱਚ ਇਕਾਗਰਤਾ ਕਦੋਂ ਆਈ, ਜਾਂ ਤੁਸੀਂ ਸਾਨੂੰ ਕਿਰਪਾ ਕਰਕੇ ਦੱਸੋ ਵੀ ਇਹ ਜਿਹੜੀ ਬੜੀ ਵੱਡੀ ਦਾਤ ਹੈ ਵੀ ਇੱਕ ਤੇ ਅਮੰਨਾ ਕਰ ਲੈਣੀ, ਇੱਕ ਤੇ ਗਹਿਰਾ ਵਿਸ਼ਵਾਸ ਤੇ ਵਿਸਾਹ ਜਿਹੜਾ ਜੰਮ ਜਾਣਾ, ਪਰਬਤ ਵਾਂਗੂ ਅਹਿਲ ਹੋ ਜਾਣਾ, ਵਿਸ਼ਵਾਸ ਦਾ ਟਿਕ ਜਾਣਾ, ਇਹ ਕਦੋਂ ਹੁੰਦਾ ਹੈ ਸਾਡੇ ਜੀਵਨ ਵਿੱਚ ਕਿਵੇਂ ਹੋਏਗਾ? ਉਹਦਾ ਜਵਾਬ ਦਿੱਤਾ ਹੈ, ਕਹਿੰਦੇ ਪਾਏ ਗਹੇ ਜਬ ਤੇ, ਜਦੋਂ ਤੋਂ ਜਦੋਂ ਕੋਈ ਉਸ ਅਕਾਲ ਪੁਰਖ ਸਵਾਮੀ ਦੇ ਪੈਰ ਫੜ ਲੈਂਦਾ। ਇਹ ਸਾਰੀਆਂ ਗੱਲਾਂ ਤਾਂ ਆਉਂਦੀਆਂ ਨੇ, ਆਰੰਭਤਾ ਨੂੰ ਸਮਝੀਏ, ਕਹਿੰਦੇ ਜਦੋਂ ਉਹਦੇ ਚਰਨਾਂ ਨਾਲ ਕੋਈ ਜੁੜ ਜਾਏ, ਅੱਗੇ ਫਿਰ ਇਹ ਛੱਡਣਾ ਨਹੀਂ ਪੈਂਦਾ ਵੀ ਮੈਂ ਇਹਨੂੰ ਨਹੀਂ ਮੰਨਦਾ, ਇਹਨੂੰ ਨਹੀਂ ਮੰਨਦਾ, ਫਿਰ ਕੋਈ ਜ਼ਰੂਰਤ ਹੀ ਨਹੀਂ ਰਹਿੰਦੀ ਕਿਸੇ ਦੀ। ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ, ਜੇ ਵੱਡੇ ਨਾਲ ਸੰਬੰਧ ਬਣ ਜਾਏ, ਸਾਧ ਸੰਗਤ ਛੋਟਿਆਂ ਨਾਲ ਨਾ ਨਫ਼ਰਤ ਕਰਨ ਦੀ ਲੋੜ ਤੇ ਨਾ ਮਿੱਤਰਤਾ ਕਰਨ ਦੀ ਲੋੜ ਕੋਈ ਵੀ ਨਹੀਂ, ਪਰ ਅਸੀਂ ਇਹਦੇ ਅਰਥ ਕਈ ਵਾਰੀ ਗਲਤ ਕੱਢ ਜਾਂਦੇ ਹਾਂ। ਅਸੀਂ ਅਗਲੀਆਂ ਪੰਕਤੀਆਂ ਦੇ ਉੱਤੇ ਤੇ ਸਾਰਾ ਭਾਸ਼ਣ ਦੇ ਦਿੰਦੇ ਹਾਂ, ਅਸੀਂ ਇਹਨੂੰ ਨਹੀਂ ਮੰਨਦੇ, ਅਸੀਂ ਇਹਨੂੰ ਨਹੀਂ ਮੰਨਦੇ, ਪਰ ਜਿਹੜੀ ਮੁੱਢ ਮੂਲ ਸੀ ਇਹ ਕਿਵੇਂ ਹੁੰਦਾ ਹੈ? ਇਹ ਤੇ ਅਸੀਂ ਛੱਡ ਹੀ ਦਿੱਤਾ, ਚਰਨ ਤੇ ਫੜੇ ਨਹੀਂ ਕਦੀ। ਇਹ ਨਿਰਸੰਸੇ ਉਹਨਾਂ ਦੀ ਅਵਸਥਾ ਹੈ, ਜਿਨ੍ਹਾਂ ਚਰਨ ਫੜ ਲਏ ਉਹਨਾਂ ਦਾ ਛੁੱਟਿਆ ਬਾਕੀ ਸਾਰਾ ਕੁਝ, ਬਾਕੀ ਕਿਸੇ ਦਾ ਨਹੀਂ ਛੁੱਟਦਾ, ਉਹ ਵਿਚਾਰਾਂ ਹੀ ਨੇ, ਵਿਚਾਰਾਂ ਵਿੱਚ ਛੱਡੀ ਜਾਓ। ਸਗੋਂ ਇੱਕ ਤਜਰਬਾ ਹੈ ਕਿ ਬੰਦਾ ਜਿਹਦੇ ਨਾਲ ਅੰਦਰੋਂ ਇਹ ਕਹਿੰਦਾ ਰਹਿੰਦਾ ਵਾਰ ਵਾਰ ਮੈਂ ਇਹਨੂੰ ਨਹੀਂ ਮੰਨਦਾ, ਮੈਂ ਇਹਨੂੰ ਨਹੀਂ ਮੰਨਦਾ, ਉਹਦਾ ਧਿਆਨ ਉਹਦੇ ਵਿੱਚ ਹੀ ਰਹਿੰਦਾ ਹੈ। ਗੱਲ ਤੇ ਧਿਆਨ ਦੀ ਹੈ ਨਾ, ਧਿਆਨ ਉਹਦੇ ਵਿੱਚ ਹੀ ਰਹੇਗਾ, ਉਹਦਾ ਛੁੱਟੇਗਾ ਕਦੋਂ? ਜਦੋਂ ਉਹਦਾ ਧਿਆਨ ਇੱਕ ਵਿੱਚ ਚਲਾ ਗਿਆ, ਬਾਕੀ ਫਿਰ ਜੁੜਨਾ ਹੀ ਕਿਹਦੇ ਨਾਲ? ਜੁੜਨ ਵਾਲੀ ਚੀਜ਼ ਹੀ ਧਿਆਨ ਹੈ, ਉਹ ਤੇ ਉਹਦੇ ਵਿੱਚ ਲੀਨ ਹੋ ਗਿਆ, ਉਹਦੇ ਅੰਦਰ ਜੁੜ ਗਿਆ ਤੇ ਚਰਨਾਂ ਨੂੰ ਫੜਿਆ। ਕਹਿੰਦੇ ਪਾਏ, ਪਾਏ ਦਾ ਅਰਥ ਹੈ ਪੈਰ, ਗਹੇ ਦਾ ਅਰਥ ਹੈ ਫੜ ਲਏ। ਜਬ ਤੇ ਤੁਮਰੇ, ਹੇ ਅਕਾਲ ਪੁਰਖ ਵਾਹਿਗੁਰੂ, ਜਦੋਂ ਦੇ ਮੈਂ ਤੁਹਾਡੇ ਚਰਨ ਫੜੇ ਨੇ, ਤਬ ਤੇ ਕੋਊ ਆਂਖ ਤਰੇ ਨਹੀਂ ਆਨੇ। ਉਦੋਂ ਬਾਅਦ ਇਹ ਨਹੀਂ ਵੀ ਮੈਂ ਕਿਸੇ ਨੂੰ ਵਹਿੰਦਾ ਨਹੀਂ, ਵੇਖਦਾ ਹਾਂ, ਪਰ ਮੇਰੀਆਂ ਅੱਖਾਂ ਵਿੱਚੋਂ ਆਉਂਦਾ ਹੀ ਨਹੀਂ, ਉਹਦੀ ਤਸਵੀਰ ਹੀ ਨਹੀਂ ਬਣਦੀ, ਅੰਦਰ ਨਹੀਂ ਜਾਂਦੀ, ਬਾਹਰੋਂ ਬਾਹਰੋਂ ਵੇਖ ਲਈਦਾ ਹੈ। ਭਾਵੇਂ ਤੁਸੀਂ ਸਾਰੇ ਜਗਤ ਨੂੰ ਵੇਖੀ ਜਾਓ, ਖਿਆਲ ਰੱਖਣਾ ਕਿੰਨਾ ਹੈ ਇੱਥੇ। ਆਪਾਂ ਹੁਣ ਇਸ ਗੁਰੂ ਕੇ ਦਰਬਾਰ ਵਿੱਚ ਆਏ ਹਾਂ, ਇੱਥੇ ਕਿੰਨੀਆਂ ਚੀਜ਼ਾਂ ਨੇ ਧਿਆਨ ਨਾਲ ਵੇਖੋ, ਬੜਾ ਕੁਝ ਅੱਖਾਂ ਦੇ ਸਾਹਮਣੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੈ, ਉੱਤੇ ਲਾਈਟਾਂ ਨੇ, ਚੰਦੋਆ ਸਾਹਿਬ ਲੱਗਾ ਹੋਇਆ, ਫੁੱਲ ਨੇ, ਸ਼ਸਤਰ ਨੇ, ਕੈਮਰੇ ਨੇ, ਪੱਖੇ ਨੇ, ਕਿੰਨਾ ਕੁਝ ਹੈ। ਪਰ ਇਹ ਸਾਰਾ ਕੁਝ ਹੋ ਸਕਦਾ, ਅਸੀਂ 5 ਸਾਲ ਤੋਂ ਇੱਥੇ ਆਉਂਦੇ ਰਹੇ, ਪਰ ਸਾਰਾ ਕੁਝ ਅਸੀਂ ਕਿਉਂ ਨਹੀਂ ਵੇਖਿਆ? ਵੇਖਿਆ ਤੇ ਸਾਰਾ ਕੁਝ ਇਹਨਾਂ ਅੱਖਾਂ ਨੇ, ਪਰ ਅੰਦਰ ਉਹ ਗਿਆ ਜਿਹਦੇ ਨਾਲ ਅਸੀਂ ਅੰਦਰੋਂ ਸੰਬੰਧ ਜੋੜਿਆ ਸੀ। ਬਾਕੀ ਦੀਆਂ ਚੀਜ਼ਾਂ ਅੱਖਾਂ ਦੇ ਸਾਹਮਣੇ ਆਈਆਂ ਪਰ ਵਿੱਚ ਨਹੀਂ ਗਈਆਂ, ਅੱਖਾਂ ਦੇ ਅੰਦਰ ਨਹੀਂ ਗਈਆਂ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਮੈਂ ਵੇਖ ਸਾਰਿਆਂ ਨੂੰ ਲੈਣਾ, ਪੜ੍ਹ ਸਾਰਿਆਂ ਨੂੰ ਲੈਣਾ, ਗੱਲ ਸਾਰਿਆਂ ਦੀ ਚੱਲਦੀ। ਪਿੱਛੇ 24 ਅਵਤਾਰਾਂ ਦਾ ਜ਼ਿਕਰ ਆਇਆ ਹੈ, ਰਾਮ ਅਵਤਾਰ ਦਾ ਜ਼ਿਕਰ ਆਇਆ ਹੈ, ਕ੍ਰਿਸ਼ਨ ਅਵਤਾਰ ਦਾ ਜ਼ਿਕਰ ਆਇਆ ਹੈ, ਹੋਰ ਚਰਿੱਤਰ ਆਏ ਨੇ, ਪਖਿਆਨ ਚਰਿੱਤਰ ਆਇਆ ਹੈ। ਕਹਿੰਦੇ ਉਹਨਾਂ ਦੀ ਸਾਰਿਆਂ ਦੀ ਚਰਚਾ ਕੁਚਰਚਾ ਕਰ ਲਈ ਦੀ ਹੈ, ਗੱਲਬਾਤ ਕਰ ਲਈ ਦੀ ਹੈ, ਪਰ ਉਹ ਮੇਰੇ ਅੰਦਰ ਨਹੀਂ ਗਏ। ਅੰਦਰ ਤੇ ਸਿਰਫ ਤੂੰ ਇੱਕੋ ਹੈ। ਸਤਿਗੁਰੂ ਨੇ ਬਾਣੀ ਦੇ ਵਿੱਚ ਇਹ ਗੱਲ ਬੜੀ ਪਰਪੱਕ ਕਰਾਈ, ਚਰਨ ਕਮਲ ਦੇ ਨਾਲ ਚਿੱਤ ਜੋੜਨਾ, ਇੱਕ ਨਾਲ ਸੁਰਤ ਲਾਉਣੀ। ਕਬੀਰ ਜੀ ਨੇ ਇੱਕ ਬੜਾ ਪਿਆਰਾ ਉਦਾਹਰਣ ਦਿੱਤਾ, ਕਹਿਣ ਲੱਗੇ ਤੂੰ ਕਦੀ ਧਿਆਨ ਨਾਲ ਵੇਖੀ, ਕੋਈ ਮੱਛੀ ਕਹਿੰਦੇ ਸਮੁੰਦਰ ਵਿੱਚ ਰਹਿੰਦੀ ਸੀ ਤੇ ਕਿਸੇ ਸ਼ਿਕਾਰੀ ਨੇ ਜਾਲ ਲੈ ਕੇ ਸਾਰੀ ਉਮਰ ਲਾ ਦਿੱਤੀ ਉਹਨੂੰ ਫੜਨ ਤੇ, ਪਰ ਸਮੁੰਦਰ ਵਿੱਚੋਂ ਮੱਛੀ ਫੜੀ ਨਹੀਂ ਗਈ, ਕਿਉਂਕਿ ਬੜਾ ਵੱਡਾ ਸੀ, ਇੱਕ ਪਾਸਿਓਂ ਜਾਲ ਲਾਉਂਦਾ ਸੀ ਉਹ ਦੂਜੇ ਪਾਸੇ ਨਿਕਲ ਜਾਂਦੀ, ਇੱਕ ਪਾਸਿਓਂ ਜਾਲ ਲਾਉਂਦਾ ਸੀ ਉਹ ਦੂਜੇ ਪਾਸੇ ਚਲੀ ਜਾਂਦੀ ਸੀ। ਕਹਿੰਦੇ ਕਿਸੇ ਤਰ੍ਹਾਂ ਭੁਲੇਖੇ ਨਾਲ ਉਹੀ ਮੱਛੀ ਜਿਹੜੀ ਸਾਰੀ ਉਮਰ ਨਹੀਂ ਫੜੀ ਗਈ, ਕੋਈ ਘਟਨਾ ਵਾਪਰੀ ਤੇ ਉਹ ਇੱਕ ਛੱਪੜੀ ਵਿੱਚ ਜਾ ਡਿੱਗੀ, ਕਿਸੇ ਕਾਰਨ ਵੱਸ ਇੱਕ ਪਿੰਡ ਦੀ ਛੱਪੜੀ ਵਿੱਚ ਚਲੀ ਗਈ ਤੇ ਉਹ ਸ਼ਿਕਾਰੀ ਉੱਥੇ ਪਹੁੰਚ ਗਿਆ। ਕਹਿੰਦੇ ਉੱਥੇ ਵੀ ਪਾਣੀ ਬੜਾ ਸੀ ਪਰ ਪਾਣੀ ਛੱਪੜੀ ਦਾ ਸੀ, ਸਹਿਜੇ ਸਹਿਜੇ ਸੁੱਕਦਾ ਗਿਆ, ਪਾਣੀ ਘੱਟ ਹੁੰਦਾ ਗਿਆ। ਜਦੋਂ ਬਿਲਕੁਲ ਪਾਣੀ ਘੱਟ ਹੋ ਗਿਆ ਤੇ ਉਸ ਝੀਵਰ ਨੇ ਜਾਲ ਪਾਇਆ, ਇਹ ਨਾਮ ਹੀ ਆਇਆ ਝੀਵਰ, ਮੱਛੀਆਂ ਫੜਨ ਵਾਲਾ ਸੱਜਣ, ਉਹਨੇ ਜਾਲ ਪਾਇਆ। ਕਹਿੰਦੇ ਜਿਹੜੀ ਮੱਛੀ ਸਾਰੀ ਉਮਰ ਨਹੀਂ ਸੀ ਫੜੀ ਗਈ, ਇੱਕੋ ਪਲ ਵਿੱਚ ਫੜੀ ਗਈ, ਕਾਬੂ ਆ ਗਈ, ਮੌਤ ਦਾ ਸ਼ਿਕਾਰ ਬਣ ਗਈ। ਸਾਰੀ ਉਮਰ ਸਮੁੰਦਰ ਵਿੱਚ ਹੋਣ ਕਰਕੇ ਉਹ ਕੈਦ ਵਿੱਚ ਮੌਤ ਦਾ ਸ਼ਿਕਾਰ ਨਹੀਂ ਬਣੀ। ਕਬੀਰ ਜੀ ਨੇ ਇੱਕ ਬੜਾ ਸੁੰਦਰ ਉਦਾਹਰਣ ਦਿੱਤਾ ਹੈ, ਕਹਿਣ ਲੱਗੇ ਕਬੀਰ ਥੋੜਾ ਜਲ ਮਛਲੀ, ਮੱਛੀ ਥੋੜੇ ਪਾਣੀ ਵਿੱਚ ਆ ਗਈ, ਪਾਣੀ ਥੋੜਾ ਸੀ ਹੁਣ ਕਿਵੇਂ ਬਚਦੀ। ਕਬੀਰ ਥੋੜਾ ਜਲ ਮਛਲੀ ਝੇਵਰ ਮੇਲਿਓ ਜਾਲ, ਝੀਵਰ ਨੇ ਜਾਲ ਪਾ ਦਿੱਤਾ। ਝੀਵਰ ਇੱਕ ਜਾਤ ਹੈ, ਉਹ ਮੱਛੀਆਂ ਆਦਿਕ ਫੜਦੇ ਨੇ, ਉਹਨੇ ਕਹਿੰਦੇ ਜਾਲ ਪਾਇਆ, ਝੀਵਰ ਮੇਲਿਓ ਜਾਲ, ਇਹ ਟੋਗਣੇ ਨਾ ਛੂਟ ਸੈ, ਉਹ ਤੇ ਫੜੀ ਗਈ। ਉਹਨੇ ਆਪਣੇ ਨਾਲ ਦੀਆਂ ਮੱਛੀਆਂ ਨੂੰ ਨਸੀਹਤ ਦਿੱਤੀ, ਸਿੱਖਿਆ ਦਿੱਤੀ, ਟੋਗਣੇ ਦਾ ਅਰਥ ਟੋਇਆ, ਉਹਨਾਂ ਨੂੰ ਦੱਸ ਕੇ ਉਹ ਮਰ ਗਈ ਕਿ ਤੁਸੀਂ ਨਾ ਇਸ ਟੋਏ ਵਿੱਚ ਡਿੱਗਿਆ ਜੇ, ਫਿਰ ਕਰ ਸਮੁੰਦਰ ਸੰਭਾਲ, ਜਾਓ ਫਿਰ ਸਮੁੰਦਰ ਵਿੱਚ ਚਲੀਆਂ ਜਾਓ, ਨਹੀਂ ਤੇ ਇੱਥੇ ਤੁਹਾਨੂੰ ਕੋਈ ਫੜ ਲਏਗਾ, ਇੱਥੇ ਤੁਹਾਡੀ ਮੌਤ ਆ ਜਾਏਗੀ। ਕੋਈ ਨਾ ਵੀ ਫੜੇ, ਇੱਕ ਤੇ ਹੁੰਦਾ ਉਹਨੂੰ ਕੋਈ ਫੜ ਲਏ, ਟੋਏ ਵਿੱਚ ਡਿੱਗੀ ਮੱਛੀ ਨੂੰ ਕੋਈ ਨਾ ਵੀ ਫੜੇ। ਤੁਸੀਂ ਵੇਖਿਆ ਹੋਣਾ ਛੋਟੇ ਟੋਇਆਂ ਦੇ ਵਿੱਚ ਪਈਆਂ ਮੱਛੀਆਂ, ਕਈ ਵਾਰੀ ਪਾਣੀ ਸੁੱਕ ਜਾਂਦਾ, ਉਹ ਵਿਚਾਰੀਆਂ ਉੱਥੇ ਢੇਰਾਂ ਦੇ ਢੇਰ ਤੜਫਦੀਆਂ ਹੁੰਦੀਆਂ ਨੇ, ਤੜਫ ਤੜਫ ਕੇ ਮਰ ਜਾਂਦੀਆਂ ਨੇ। ਇਸ ਤਰ੍ਹਾਂ ਉਦਾਹਰਣ ਤਾਂ ਦਿੱਤੀ, ਕਹਿੰਦੇ ਸਮੁੰਦਰ ਹੈ ਅਕਾਲ ਪੁਰਖ ਦਾ ਪਿਆਰ, ਪੂਰੇ ਗੁਰੂ ਦਾ ਪਿਆਰ ਸ਼ਬਦ ਨਾਲ ਸਾਂਝ, ਸਾਧ ਸੰਗਤ ਦੁਆਰਾ, ਇਹ ਹੈ ਸਮੁੰਦਰ ਨਾਲ ਸਾਂਝ ਪਾਉਣੀ। ਜਿਨ੍ਹਾਂ ਨੇ ਇਹ ਸਾਂਝ ਪਾ ਲਈ, ਇੱਕ ਸ਼ਿਕਾਰੀ ਬੜਾ ਵੱਡਾ ਸਾਡੇ ਪਿੱਛੇ ਫਿਰਦਾ, ਉਹ ਸ਼ਿਕਾਰੀ ਹੈ ਬਧਿਕ, ਉਹ ਹੈ ਮੌਤ ਦਾ ਸ਼ਿਕਾਰੀ, ਕਾਲ ਦਾ ਸ਼ਿਕਾਰੀ। ਸਮਾਂ ਅਸੀਂ ਆਪਣੇ ਘਰ ਲਿਆ ਕੇ ਟੰਗਿਆ ਟਾਈਮ ਪੀਸ ਦੇ ਰੂਪ ਦੇ ਵਿੱਚ, ਉਸ ਸ਼ਿਕਾਰੀ ਨੇ ਆਪਣੀਆਂ ਨਿਸ਼ਾਨੀਆਂ ਸਾਡੇ ਗੁੱਟ ਤੇ ਬੰਨੀਆਂ ਨੇ ਘੜੀਆਂ ਬਣਾ ਕੇ, ਉਹ ਕਾਲ ਹੈ, ਉਹ ਸਾਨੂੰ ਕਿਉਂਕਿ ਜਿਉਂ ਜਿਉਂ ਸਾਡਾ ਜਿਵੇਂ ਉਸ ਇਹ ਸਰੀਰ ਜਿਹੜਾ ਨਾ ਟੋਏ ਵਰਗਾ ਹੈ। ਗੁਰੂ ਸਾਹਿਬ ਨੇ ਬਚਨ ਵੀ ਕੀਤਾ, ਤਿਤ ਸਰ ਵਰਡੈ ਭੈਲੇ ਨਿਵਾਸਾ ਪਾਣੀ ਪਾਵਕ ਤਿਨੈ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਅਲੇ। ਇਹ ਸਰੀਰ ਟੋਏ ਵਰਗਾ ਹੈ ਤੇ ਇਹਦੇ ਵਿੱਚ ਪਾਣੀ ਭਰਿਆ ਹੋਇਆ ਟੋਏ ਵਿੱਚ ਸਵਾਸਾਂ ਦਾ, ਤੇ ਉਹਨਾਂ ਸਵਾਸਾਂ ਵਿੱਚ ਲੁਕ ਕੇ ਅਸੀਂ ਮੱਛੀ ਦੇ ਰੂਪ ਵਿੱਚ ਬੈਠੇ ਹੋਏ ਹਾਂ, ਆਤਮਾ ਜਿਹੜੀ ਹੈ। ਹੁਣ ਸਾਨੂੰ ਇਹ ਨਹੀਂ ਸਮਝ ਆ ਰਹੀ ਵੀ ਉਸ ਟੋਏ ਦੇ ਵਿੱਚੋਂ ਜਿਵੇਂ ਹਵਾ ਜਿਹੜੀ ਹੈ ਪਾਣੀ ਖਿੱਚੀ ਜਾਂਦੀ ਹੈ ਤੇ ਉਹ ਪਾਣੀ ਘਟੀ ਜਾਂਦਾ ਹੈ, ਇਸੇ ਤਰ੍ਹਾਂ ਸਰੀਰ ਰੂਪੀ ਟੋਏ ਦੇ ਵਿੱਚੋਂ ਇੱਕ ਇੱਕ ਸਵਾਸ ਨਿਕਲਦਾ, ਜਿਹੜੀ ਹਵਾ ਨਿਕਲਦੀ ਏ ਉਹ ਜੀਵਨ ਦੇ ਪਾਣੀ ਨੂੰ, ਉਸ ਪਾਣੀ ਨੂੰ ਸੁਖਾਈ ਜਾ ਰਹੀ ਹੈ, ਪਾਣੀ ਘਟਦਾ ਜਾ ਰਿਹਾ। ਤੇ ਜਿੱਦਣ ਇਹ ਪਾਣੀ ਬਿਲਕੁਲ ਖਤਮ ਹੋ ਗਿਆ ਉਦਣ ਅੰਦਰਲੀ ਮੱਛੀ ਮੌਤ ਦਾ ਸ਼ਿਕਾਰ ਬਣ ਜਾਏਗੀ। ਸਤਿਗੁਰੂ ਨੇ ਕਿਹਾ ਤੂੰ ਇਸ ਟੋਏ ਨੂੰ ਸਮੁੰਦਰ ਨਾਲ ਕਿਉਂ ਨਹੀਂ ਜੋੜਦਾ, ਤੇਰਾ ਪਾਣੀ ਨਹੀਂ ਕਦੀ ਖਤਮ ਹੋਣਾ, ਤੂੰ ਇਸ ਟੋਏ ਨੂੰ ਸਮੁੰਦਰ ਨਾਲ ਜੋੜ, ਤੇਰੇ ਜੀਵਨ ਦੇ ਵਿੱਚੋਂ ਇਹ ਪਾਣੀ ਨਹੀਂ ਜਾਏਗਾ ਤੇ ਫਿਰ ਤੇਰੀ ਕਦੀ ਮੌਤ ਨਹੀਂ। ਇਸ ਕਰਕੇ ਬੜਾ ਸੋਹਣਾ ਇਹ ਉਦਾਹਰਨ ਦਿੱਤਾ ਕਬੀਰ ਸਾਹਿਬ, ਕਹਿੰਦੇ ਕਬੀਰ ਥੋੜੈ ਜਲ ਮਾਛੁਲੀ, ਥੋੜੇ ਪਾਣੀ ਦੇ ਵਿੱਚ ਮੱਛੀ ਫਸ ਗਈ। ਕਹਿੰਦੇ ਝੀਵਰ ਮੇਲਿਓ ਜਾਲ, ਸ਼ਿਕਾਰੀ ਨੇ ਜਾਲ ਪਾ ਦਿੱਤਾ। ਕਹਿੰਦੇ ਇਹ ਟੋਗ ਨੈ ਨਾ ਛੂਟ ਸੈ, ਫਿਰ ਕਰ ਸਮੁੰਦ ਸਮਾਲ, ਸਮੁੰਦਰ ਨਾਲ ਤੂੰ ਜੁੜ। ਫਿਰ ਕਿਸੇ ਨੇ ਕਿਹਾ ਸਮੁੰਦਰ ਖਾਰਾ ਹੁੰਦਾ ਹੈ, ਤੁਸੀਂ ਵੇਖਿਆ ਹੋਣਾ ਸਮੁੰਦਰ ਖਾਰਾ ਹੈ, ਸਵਾਦ ਨਹੀਂ ਲੱਗਦਾ। ਉਹਦਾ ਵੀ ਫਿਰ ਉਦਾਹਰਨ ਦਿੱਤਾ, ਕਹਿੰਦੇ ਭਾਵੇਂ ਖਾਰਾ ਫਿਰ ਵੀ ਨਾ ਛੱਡੀ, ਸਮੁੰਦਰ ਨੂੰ ਨਾ ਛੱਡੀ। ਇਹ ਬੜਾ ਸੁੰਦਰ ਉਦਾਹਰਨ ਹੈ, ਭਾਵੇਂ ਉਹ ਖਾਰਾ ਕਬੀਰ ਸਮੁੰਦਰ ਨਾ ਛੋਡੀਐ ਜੋ ਅਤ ਖਾਰੋ ਹੋਏ। ਤੂੰ ਜੇ ਕੁਝ ਮੰਗਣਾ ਹੈ ਤੇ ਇੱਕ ਤੋਂ ਹੀ ਮੰਗੀ, ਗੁਰੂ ਤੋਂ ਹੀ, ਕਿਉਂਕਿ ਜੇ ਤੂੰ ਦੂਜਿਆਂ ਤੋਂ ਮੰਗਿਆ ਉਹ ਫਿਰ ਹਿਸਾਬ ਕਿਤਾਬ ਚੱਲ ਪੈਣਾ, ਖਿਆਲ ਰੱਖੀ। ਲੋਕ ਕਹਿੰਦੇ ਨੇ ਫਲਾਣੇ ਥਾਂ ਤੇ ਗਏ ਸੀ, ਉਥੋਂ ਝੱਟ ਮਿਲ ਗਿਆ, ਗੁਰਦੁਆਰੇ ਤੇ ਇੰਨੀ ਸਾਲ ਹੋ ਗਿਆ ਹੁੰਦਿਆਂ ਨੂੰ, ਫਲਾਣੇ ਥਾਂ ਤੇ ਦੀਵਾ ਜਗਾਇਆ ਸੀ ਉਥੋਂ ਤੇ ਜਲਦੀ ਮਿਲ ਗਿਆ। ਵੈਸੇ ਤੇ ਗੁਰੂ ਸਾਹਿਬ ਕਹਿੰਦੇ ਬਈ 80% ਤੇ ਇਹ ਫਰਾਡ ਹੀ ਹੁੰਦਾ, ਝੂਠ ਹੁੰਦਾ, ਉਹ ਬੰਦੇ ਦੇ ਆਪਣੇ ਭਾਗਾਂ ਨਾਲ ਹੀ ਮਿਲਦਾ। ਪਰ ਜੇ ਕਿਸੇ ਕਿਸੇ ਥਾਂ ਤੇ ਕੁਝ ਨਾ ਕੁਝ ਮਿਲੇ ਵੀ, ਕਿਉਂਕਿ ਜਿਨ੍ਹਾਂ ਨੇ ਸਿੱਧ ਹੋਏ ਨੇ, ਸਮਾਧੀਆਂ ਲਾਈਆਂ ਨੇ, ਤੇ ਉਹਨਾਂ ਦਾ ਪ੍ਰਯੋਜਨ ਹੀ ਇਹ ਸੀ ਸ਼ਕਤੀਆਂ ਇਕੱਠੀਆਂ ਕਰਨੀਆਂ, ਸਿੱਧ ਬਣ ਜਾਣ, ਤੇ ਸਿੱਧ ਬਣ ਕੇ ਫਿਰ ਇੱਛਾ ਥੋੜੀ ਮਰੀ ਹੈ, ਮੁਕਤ ਥੋੜੀ ਹੋਏ ਨੇ। ਇੱਕ ਪਰਿਵਾਰ ਛੱਡਿਆ ਸੀ ਤੇ ਹਜ਼ਾਰਾਂ ਪਰਿਵਾਰਾਂ ਨਾਲ ਜੁੜ ਗਏ, ਉਹ ਪਰਿਵਾਰ ਆ ਕੇ ਮੰਗਦੇ ਰਹੇ, ਉਹਨਾਂ ਨੇ ਆਪਣੀਆਂ ਕੀਤੀਆਂ ਹੋਈਆਂ ਕਮਾਈਆਂ ਜਿਹੜੀਆਂ ਰਿੱਧੀਆਂ ਸਿੱਧੀਆਂ ਇਕੱਠੀਆਂ ਕੀਤੀਆਂ ਉਹਦੇ ਵਿੱਚੋਂ ਦਿੱਤਾ ਉਹਨਾਂ ਨੂੰ, ਬਿਲ ਆਓ ਤੁਹਾਡਾ ਇਹ ਕੰਮ ਹੋ ਜਾਏਗਾ, ਤੁਹਾਡਾ ਇਹ ਹੋ ਜਾਏਗਾ, ਜਿਹੜਾ ਜਿਹੜਾ ਉਹਨਾਂ ਨੂੰ ਦਿੰਦੇ ਰਹੇ ਤੇ ਉਹ ਲਿਖਦੇ ਰਹੇ ਨਾਲੋਂ ਨਾਲ। ਜਿਹੜੇ ਲੈ ਕੇ ਗਏ ਮਿਲ ਤੇ ਗਿਆ ਕਈਆਂ ਨੂੰ ਕਿਤਿਓ ਕਿਤਿਓ, ਪਰ ਮਿਲ ਗਿਆ ਤੇ ਉਹ ਗਲ ਵਿੱਚ ਪੈ ਗਏ ਸੰਗਲ। ਹੁਣ ਨਾ ਤੇ ਉਹ ਮੁਕਤ ਹੋਏ ਮਰ ਕੇ ਜਿਨ੍ਹਾਂ ਨੇ ਦਿੱਤਾ ਸੀ, ਨਾ ਉਹਨਾਂ ਨੂੰ ਮੁਕਤੀ ਮਿਲੀ ਜਿਨ੍ਹਾਂ ਨੂੰ ਮਿਲਿਆ ਸੀ। ਹੁਣ ਦੋਵੇਂ ਇਕੱਠੇ ਤੁਰੇ ਫਿਰਦੇ ਨੇ, ਮੰਗਣ ਵਾਲੇ ਵੀ ਤੇ ਦੇਣ ਵਾਲੇ ਵੀ ਇਕੱਠੇ ਤੁਰੇ ਫਿਰਦੇ ਨੇ। ਇਹ ਜੇ ਹੋਰ ਕਿਸੇ ਤੋਂ ਮੰਗਣਾ ਹੈ ਤਾਂ ਹੀ ਗੁਰੂ ਸਾਹਿਬ ਨੇ ਕਿਹਾ ਵੀ ਸਿਰ ਦੁੱਖਾਂ ਕੇ ਦੁੱਖ ਹੈ, ਕਿਉਂਕਿ ਜੇ ਤੂੰ ਇੱਕ ਵਾਹਿਗੁਰੂ ਨੂੰ, ਗੁਰੂ ਨੂੰ ਛੱਡ ਕੇ ਹੋਰ ਕਿਤੇ ਮੰਗਣਾ, ਸੱਜਣਾ ਲੈਣ ਦੇਣ ਸ਼ੁਰੂ ਹੋ ਜਾਏਗਾ। ਜਿਹਨੇ ਦਿੱਤਾ ਫਿਰ ਉਹਨੇ ਮੰਗਣਾ ਤੇਰੇ ਤੋਂ, ਦੇ ਤੂੰ ਲੈ ਕੇ ਗਿਆ ਸੀ, ਤੂੰ ਕੱਲਾ ਨੀ, ਹੁਣ ਤੇਰੀਆਂ ਪੀੜ੍ਹੀਆਂ ਨੂੰ ਵੀ ਉਹ ਕਹਿਣਗੇ ਤੁਸੀਂ ਵੀ ਦਿਓ, ਹੁਣ ਤੁਹਾਡੇ ਵੱਡੇ ਨੇ ਸਾਡੇ ਕੋਲੋਂ ਜਾਇਦਾਦ ਬਣਵਾਈ ਸੀ, ਹੁਣ ਬਾਲੋ ਦੀਵਾ ਇੱਥੇ। ਇਹ ਤੇ ਇੱਕੋ ਗੁਰੂ ਨਾਨਕ ਹੈ ਨਾ ਜਿਹਨੇ ਦੇਣਾ ਹੀ ਹੈ। ਤਾਂ ਹੀ ਗੁਰਮਤ ਦੇ ਅੰਦਰ ਭਾਵੇਂ ਇਹ ਕੰਸੈਪਟ ਹੈ ਵੀ ਗੁਰੂ ਤੋਂ ਵੀ ਮਿਲਦਾ ਤੇ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਗਏ, ਗੁਰਮੁਖ ਹੋ ਗਏ, ਗੁਰਸਿੱਖ ਬ੍ਰਹਮ ਗਿਆਨੀ ਹੋ ਗਏ, ਉਹਨਾਂ ਕੋਲ ਵੀ ਲੋਕ ਜਾਂਦੇ ਨੇ। ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਗੁਰਮੁਖ ਨੇ, ਗੁਰਸਿੱਖ ਨੇ, ਉਹ ਕਦੀ ਇਹ ਨਹੀਂ ਕਹਿਣਗੇ ਮੈਂ ਤੁਹਾਨੂੰ ਇਹ ਦੇਣਾ, ਕਦੀ ਨਹੀਂ ਕਹਿਣਗੇ। ਇਹਦੇ ਵਿੱਚ ਬੜਾ ਭੇਦ ਹੈ, ਕਿਉਂਕਿ ਇਹ ਗੁਰਮਤ ਦਾ ਹਿੱਸਾ ਹੀ ਨਹੀਂ, ਉਹ ਕਹਿ ਨਹੀਂ ਸਕਦੇ ਅਸੀਂ ਦੇਣਾ। ਉਹ ਕਹਿਣਗੇ ਵੀ ਗੁਰੂ ਨੇ ਦੇਣਾ, ਕਿਉਂਕਿ ਜਿਹੜਾ ਤੁਹਾਨੂੰ ਗੁਰੂ ਨੇ ਦਿੱਤਾ ਉਹਨੇ ਵਾਪਸ ਨਹੀਂ ਮੰਗਣਾ, ਜਿਹੜਾ ਬੰਦੇ ਨੇ ਦਿੱਤਾ ਫਿਰ ਉਹ ਕਹੇਗਾ ਤੁਸੀਂ ਲੈ ਕੇ ਗਏ ਸੀ ਵਾਪਸ ਕਿਉਂ ਨਹੀਂ ਲਿਆ, ਫਿਰ ਉਹ ਸਾਰੇ ਬੰਧਨ ਪੈ ਗਏ, ਸਾਰੇ ਦੁੱਖ ਬਣ ਗਏ, ਆਦਮੀ ਫਸ ਗਿਆ ਮੰਗਣ ਵਾਲਾ ਵੀ ਤੇ ਦੇਣ ਵਾਲਾ ਵੀ। ਇਸ ਲਈ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ, ਇੱਕੋ ਹੀ ਦਾਤਾ ਹੈ, ਹੋਰ ਕੋਈ ਹੈ ਨਹੀਂ। ਆ ਜੇ ਛੋਟੇ ਛੋਟੇ ਕੁਝ ਦਿੰਦੇ ਵੀ ਨੇ ਤੇ ਉੱਥੋਂ ਲਿਆ ਕੇ ਦਿੰਦੇ। ਆ ਇੱਕ ਕਿਸੇ ਨੇ ਕੋਈ ਬਹੁਤਾ ਕੰਮ ਚਲਾਇਆ ਸੀ, ਮੈਂ ਉਹਦੇ ਬਾਰੇ ਸੁਣਿਆ ਬਈ ਉਹ ਕਿਸੇ ਨੂੰ ਸਾਧ ਸੰਗਤ ਪੁੜੀ ਬੰਨ ਕੇ ਦੇ ਦਿੰਦਾ ਸੀ ਵੀ ਲੈ ਆ ਚੁਟਕੀ ਪਾ ਕੇ ਤੂੰ ਇਸ਼ਨਾਨ ਕਰ ਲਈ, ਕੁਝ ਨਾ ਕੁਝ ਫਰਕ ਪੈ ਜਾਣਾ। ਕੁਝ ਮਨ ਦੀ ਵੀ ਸਥਿਤੀ ਹੁੰਦੀ, ਮਨ ਸੋਚ ਲੈਂਦਾ ਉੱਥੇ, ਇਹ ਵੀ ਰਲ ਜਾਂਦਾ। ਪਰ ਉੱਥੇ ਕਈਆਂ ਨੂੰ ਸਕੂਨ ਮਿਲਿਆ ਤੇ ਉੱਥੇ ਕੋਈ ਸਿੱਖ ਵੀ ਚਲਾ ਗਿਆ, ਗੁਰਸਿੱਖ, ਜਿਹੜਾ ਗੁਰਦੁਆਰੇ ਜਾਂਦਾ ਸੀ, ਗੁਰੂ ਗ੍ਰੰਥ ਸਾਹਿਬ ਕੋਲ ਜਾਂਦਾ ਸੀ, ਗੁਰਮੁਖਾਂ ਦੀ ਸੰਗਤ ਕਰਦਾ ਸੀ। ਉਹਨੇ ਕਿਹਾ ਵੀ ਮੈਂ ਸੁਣਿਆ ਤੁਹਾਡੀ ਚੁਟਕੀ ਵਿੱਚੋਂ ਬੰਦੇ ਦੇ ਰੋਗ ਹਟ ਜਾਂਦੇ ਨੇ। ਉਹ ਬੰਦਾ ਇਮਾਨਦਾਰ ਸੀ, ਉਹਨੇ ਕਿਹਾ ਤੂੰ ਮੇਰੇ ਕੋਲ ਇਕੱਲਾ ਆ, ਤੈਨੂੰ ਮੈਂ ਦੱਸ ਨਾ ਸਜਣਾ। ਕਹਿਣ ਲੱਗੇ ਜਿਹੜੀ ਮੈਂ ਚੁਟਕੀ ਦੇਣਾ ਹੋਰ ਕੋਈ ਨਹੀਂ, ਉਹ ਸੱਜਣਾ ਉਹਤੇ ਗੁਰੂ ਰਾਮਦਾਸ ਜੀ ਦੀ ਜਿਹੜੀ ਸੰਗਤ ਜਾਂਦੀ ਉਹਦੇ ਜੋੜਿਆਂ ਦੀ ਧੂੜ ਹੈ, ਮੈਂ ਵੀ ਉੱਥੋਂ ਲੈ ਕੇ ਆਉਣਾ, ਤੂੰ ਵੀ ਉੱਥੇ ਜਾਣਾ, ਤੂੰ ਆਪ ਕਿਉਂ ਨਹੀਂ ਲੈ ਲੈਂਦਾ, ਅਸੀਂ ਆਪ ਉੱਥੋਂ ਲਿਆਉਂਦੇ ਹਾਂ। ਉਹ ਤੇ ਡਰ ਹੈ ਸਭ ਤੋਂ ਵੱਡਾ ਉੱਥੋਂ ਤੇ। ਇਹ ਜਿੰਨੀਆਂ ਛੋਟੀਆਂ ਛੋਟੀਆਂ ਦੁਕਾਨਾਂ ਚੱਲਦੀਆਂ ਨੇ, ਥੋਕ ਤੇ ਉੱਥੇ ਹੀ ਖੜਾ ਹੋਇਆ ਨਾ, ਸਭ ਕੁਝ ਉੱਥੋਂ ਹੀ ਆਉਂਦਾ, ਵੱਡੀ ਥਾਂ ਹੈ ਸਾਰਿਆਂ ਤੋਂ। ਤਾਂ ਹੀ ਗੁਰਬਾਣੀ ਵਿੱਚ ਇੱਕ ਸ਼ਬਦ ਵਰਤਿਆ ਗਿਆ, ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ। ਥਾਂ ਸਾਰੇ ਨੇ, ਵੇਖੇ ਵੀ ਨੇ, ਇਹ ਥਾਂ ਵਿਲੱਖਣ ਹੈ, ਵੱਡਾ ਹੈ। ਬਦੋਹ ਪੁਰਖ ਵਿਧਾਤੇ, ਕਿਉਂਕਿ ਇਸ ਥਾਂ ਨੂੰ ਦੋ ਚੀਜ਼ਾਂ ਦੇ ਉੱਤੇ ਗੁਰੂ ਸਾਹਿਬ ਨੇ ਕਿਤੇ ਮੋਹਰ ਨਹੀਂ ਲਾਈ। ਇਹ ਜ਼ਰੂਰ ਆਵੇਗਾ ਵੀ ਗੁਰੂ ਸਾਹਿਬ ਨੇ ਕਰਤਾਰਪੁਰ ਵਸਾਇਆ, ਗੁਰੂ ਨਾਨਕ ਦੇਵ ਜੀ ਨੇ, ਗੁਰੂ ਅੰਗਦ ਦੇਵ ਜੀ ਨੇ ਖੰਡੂਰ ਸਾਹਿਬ ਵਸਾਇਆ, ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਸਾਇਆ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ ਨੇ ਅਸੀਂ ਕਹਾਂਗੇ ਅੰਮ੍ਰਿਤਸਰ ਵਸਾਇਆ, ਪਰ ਉੱਥੇ ਇਹ ਸ਼ਬਦ ਕਦੇ ਨਹੀਂ ਆਏਗਾ ਵੀ ਉਹਨਾਂ ਨੇ ਹਰਿਮੰਦਰ ਸਾਹਿਬ ਵਸਾਇਆ। ਅੰਮ੍ਰਿਤਸਰ ਤੇ ਸ਼ਹਿਰ ਹੈ ਨਾ, ਹਰਿਮੰਦਰ ਸਾਹਿਬ ਦੀ ਗੱਲ ਨਹੀਂ ਆਵੇਗੀ। ਹਰਿਮੰਦਰ ਸਾਹਿਬ ਜੋ ਹੈ, ਦਰਬਾਰ ਸਾਹਿਬ ਜੋ ਹੈ, ਔਰ ਇੱਕ ਜੋ ਖਾਲਸਾ ਬਣਾਇਆ ਹੈ, ਗੁਰੂ ਸਾਹਿਬ ਨੇ ਸਪਸ਼ਟ ਕਹਿ ਦਿੱਤਾ ਹੈ ਵੀ ਹਰਿਮੰਦਰ ਅਸੀਂ ਨਹੀਂ ਬਣਾਇਆ, ਇੱਟਾਂ ਲਿਆਂਦੀਆਂ ਨੇ ਜ਼ਰੂਰ, ਇਹ ਥਾਂ ਕਿਸੇ ਹੋਰ ਦਾ ਹੈ। ਗੁਰੂ ਗੋਬਿੰਦ ਸਿੰਘ ਨੇ ਕਹਿ ਦਿੱਤਾ ਖਾਲਸਾ ਮੇਰਾ ਨਹੀਂ ਹੈ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਵੱਖਰੀ ਗੱਲ, ਸਿੱਖ ਨੇ ਅਕਿਰਤ ਘਣ ਨਹੀਂ ਹੋਣਾ, ਉਹਨੇ ਇਹੀ ਕਹਿਣਾ ਵੀ ਮੈਨੂੰ ਗੁਰੂ ਗੋਬਿੰਦ ਸਿੰਘ ਨੇ ਬਣਾਇਆ, ਇਹ ਅਸੀਂ ਕਹਿਣਾ ਹੈ, ਸਾਡੀ ਭਾਸ਼ਾ ਇਸੇ ਤਰ੍ਹਾਂ ਦੀ ਰਹੇਗੀ। ਅਸੀਂ ਨਹੀਂ ਗੁਰੂ ਗੋਬਿੰਦ ਸਿੰਘ ਨੂੰ ਬਾਈਪਾਸ ਕਰ ਸਕਦੇ, ਖਿਆਲ ਰੱਖਣਾ, ਜੇ ਕਰਾਂਗੇ ਤੇ ਅਕਿਰਤ ਘਣ ਹਾਂ, ਦੁਸ਼ਟ ਹਾਂ, ਪਰ ਇਹ ਭਾਸ਼ਾ ਗੁਰੂ ਗੋਬਿੰਦ ਸਿੰਘ ਦੀ ਹੈ। ਅਸੀਂ ਇਸ ਭੁਲੇਖੇ ਵਿੱਚ ਕਈ ਵਾਰੀ ਪੈ ਜਾਂਦੇ ਹਾਂ ਵੀ ਵੇਖੋ ਗੁਰੂ ਗੋਬਿੰਦ ਸਿੰਘ ਨੇ ਕਿਹਾ ਵੀ ਮੈਂ ਤੇ ਗੁਰੂ ਵੀ ਨਹੀਂ ਤੁਹਾਡਾ, ਮੈਂ ਤੇ ਕੁਝ ਵੀ ਨਹੀਂ, ਇਹ ਉਹਨਾਂ ਦੇ ਸ਼ਬਦ ਨੇ, ਸਾਡੇ ਥੋੜੀ ਨੇ, ਅਸੀਂ ਥੋੜੀ ਇਹ ਕਹਿਣਾ। ਦੋ ਚੀਜ਼ਾਂ ਸਿੱਧੇ ਡਾਇਰੈਕਟ ਅਕਾਲ ਪੁਰਖ ਤੋਂ ਆਈਆਂ ਨੇ, ਖਾਲਸਾ ਪ੍ਰਗਟਿਓ ਪਰਮਾਤਮ ਕੀ ਮੌਜ, ਤੇ ਇੱਕ ਸਿੱਖ ਦਾ ਹਿਰਦਾ ਕੇਂਦਰ ਦਰਬਾਰ ਸਾਹਿਬ, ਉਹਦੇ ਬਾਰੇ ਕਿਹਾ ਗਿਆ ਹੈ ਕਿ ਡਿੱਠੇ ਸਭੇ ਥਾਮ ਨਹੀਂ ਤੁਦ ਜਿਹਾ। ਇਹ ਕਿਉਂ? ਕਿਉਂਕਿ ਬਦੋਹ ਦਾ ਅਰਥ ਹੈ ਬਣਾਉਣਾ, ਬੰਨਣਾ। ਪੁਰਖ ਵਿਧਾਤੇ, ਤਾਂ ਤੂੰ ਸੋਹਿਆ, ਤੈਨੂੰ ਰੱਬ ਨੇ ਆਪ ਬਣਾਇਆ। ਔਰ ਇਹ ਇੱਕ ਬੜੀ ਪਵਿੱਤਰ ਰਵਾਇਤ ਹੈ ਕਿ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਜਿੱਥੇ ਤੁਸੀਂ ਚੁਲਾ ਲੈਂਦੇ ਹੋ ਉਹਨੂੰ ਕਹਿੰਦੇ ਹਰ ਕੀ ਪੌੜੀ। ਇੱਥੇ ਕਿਤੇ ਸਿੱਖਾਂ ਨੇ ਜਦੋਂ ਸੇਵਾ ਚੱਲਦੀ ਸੀ ਤੇ ਸਾਧ ਸੰਗਤ, ਇਸ ਥਾਂ ਤੇ ਸਿੱਖਾਂ ਨੇ ਇੱਕ ਸ਼ਖਸੀਅਤ ਵੇਖੀ, ਇੱਕ ਸਰੀਰ ਵੇਖਿਆ ਸੇਵਾ ਕਰਦਾ ਹੋਇਆ, ਜਿਹਦੇ ਸੀਸ ਤੇ ਟੋਕਰੀ ਹੈ, ਚਿਹਰਾ ਉਹਦਾ ਜਗਮਗ ਕਰਦਾ, ਉਹਦਾ ਸਰੀਰ ਲੱਗਦਾ ਤੇ ਮਨੁੱਖ ਦਾ, ਪਰ ਉਹਦੇ ਵਿੱਚੋਂ ਇੰਨੀ ਖਿੱਚ ਪੈਂਦੀ ਏ ਕਿ ਹਰ ਇੱਕ ਦੀਆਂ ਨਜ਼ਰਾਂ ਉਹਦੇ ਉੱਤੇ ਟਿਕਦੀਆਂ ਜਾਂਦੀਆਂ ਨੇ। ਟੋਕਰੀਆਂ ਭਰ ਭਰ ਕੇ ਲਿਜਾਉਂਦਾ ਹੈ। ਤੇ ਜਦੋਂ ਇਹ ਸਭ ਕੁਝ ਇੱਕ ਨੇ ਵੇਖਿਆ, ਉਹਨੇ ਦੂਜੇ ਨੂੰ ਦੱਸਿਆ ਵੀ ਇਹ ਆਦਮੀ ਕਿੱਥੋਂ ਆਇਆ, ਕਿਉਂਕਿ ਜਿੱਥੇ ਸੇਵਾ ਚੱਲਦੀ ਹੋਵੇ ਤੁਹਾਨੂੰ ਪਤਾ ਹੈ, ਹੁਣ ਆਪਾਂ ਇੱਥੇ ਆਉਂਦੇ ਹਾਂ ਸਾਨੂੰ ਪਤਾ ਹੈ ਵੀ ਕਿਹੜੇ ਕਿਹੜੇ ਸਰੀਰ ਰੋਜ਼ ਆਉਂਦੇ ਨੇ, ਪਹਿਚਾਣ ਹੁੰਦੀ ਹੈ। ਜੇ ਕੋਈ ਨਵਾਂ ਆਵੇ ਤੇ ਧਿਆਨ ਜਾਂਦਾ ਵੀ ਇਹ ਕੌਣ ਹੈ, ਤਾਂ ਉਹਨਾਂ ਨੇ ਵੇਖਿਆ ਵੀ ਇਹ ਕਦੀ ਦੇਖੇ ਨਹੀਂ, ਪਤਾ ਨਹੀਂ ਕੌਣ ਨੇ, ਚਮਕਦਾ ਹੋਇਆ ਚਿਹਰਾ ਹੈ, ਅੱਖਾਂ ਵਿੱਚ ਖੁਸ਼ੀ ਹੈ, ਤਸੀਰ ਹੈ, ਕ੍ਰਾਂਤੀ ਇਹਨਾਂ ਦੇ ਆਲੇ ਦੁਆਲੇ ਕੋਈ ਦੌੜ ਕੇ ਇੱਕ ਸਿੱਖ ਗਿਆ, ਮਹਾਰਾਜ ਪਤਾ ਨਹੀਂ ਕੌਣ ਸ਼ਖਸੀਅਤ ਹੈ ਕੋਈ ਜਿਹੜਾ ਉੱਥੇ ਸੇਵਾ ਕਰ ਰਿਹਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉੱਥੋਂ ਹੀ ਵੇਖ ਲਿਆ, ਤੁਰ ਕੇ ਆਏ ਤੇ ਸਹੀ, ਪਰ ਕਹਿੰਦੇ ਗੁਰਸਿੱਖੋ ਜਾਂਦਿਆਂ ਨੂੰ ਉੱਥੇ ਨਹੀਂ ਹੋਵੇਗਾ, ਹੈ ਉੱਥੇ ਹੀ ਪਰ ਤੁਹਾਡੀ ਨਜ਼ਰ ਤੋਂ ਓਹਲੇ ਹੋ ਜਾਏਗਾ। ਤਾਂ ਉੱਥੇ ਸਤਿਗੁਰੂ ਨੇ ਫਿਰ ਬਚਨ ਉਚਾਰਿਆ, ਕਹਿਣ ਲੱਗੇ ਇਹ ਖੁਦ ਆਇਆ ਸੀ, ਕਿਉਂਕਿ ਇਹ ਪੁਰਖ ਵਿਧਾਤਾ ਸੀ, ਸਰੀਰ ਧਾਰ ਕੇ ਆ ਗਿਆ, ਬਦੋਂ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਫਿਰ ਉੱਥੇ ਸ਼ਬਦ ਉਚਾਰਿਆ, ਕਹਿੰਦੇ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਪੁਰਖ ਵਿਧਾਤੇ ਨੇ ਬਣਾਇਆ। ਤਾਂ ਮੈਂ ਗੱਲ ਕਰ ਰਿਹਾ ਸੀ, ਇੰਨਾ ਵੱਡੀ ਕਿਰਪਾ ਸਿੱਖ ਦੀ ਝੋਲੀ ਵਿੱਚ ਸਤਿਗੁਰਾਂ ਨੇ ਪਾਈ, ਸਾਰੀਆਂ ਬਰਕਤਾਂ ਉੱਥੋਂ ਦਿੱਤੀਆਂ। ਪਰ ਗੱਲ ਇਹ ਹੈ, ਇਹ ਗੱਲਾਂ ਬਾਅਦ ਵਿੱਚ ਕਿ ਅਸੀਂ ਕਿਸੇ ਹੋਰ ਨੂੰ ਨਹੀਂ ਮੰਨਦੇ, ਉਹਦੇ ਤੋਂ ਪਹਿਲੀ ਗੱਲ ਇਹ ਅਸੀਂ ਇੱਕ ਨੂੰ ਮੰਨਨੇ ਆ ਕਿ ਨਹੀਂ, ਫਿਰ ਤੇ ਅੱਗੇ ਤੁਰੀਏ। ਇੱਕ ਨਾਲ ਤੇ ਸਨੇਹ ਨਹੀਂ, ਇੱਕ ਨਾਲ ਤੇ ਪਿਆਰ ਨਹੀਂ, ਉਹ ਤੇ ਇਕੱਲੇ ਅੱਖਰਾਂ ਦਾ ਦੁਹਰਾਵਾ ਹੀ ਹੈ, ਉਹਦੇ ਨਾਲ ਤੇ ਸਨੇਹ ਕੋਈ ਹੈ ਨਹੀਂ। ਫਿਰ ਅਸੀਂ ਦੂਜਿਆਂ ਤੋਂ ਕਿਵੇਂ ਛੁੱਟ ਸਕਨੇ ਆ? ਸਤਿਗੁਰੂ ਨੇ ਜਿਹੜਾ ਸਿਧਾਂਤ ਦਿੱਤਾ, ਕਹਿਣ ਲੱਗੇ ਸੱਜਣਾ ਤੂੰ ਉਹਨਾਂ ਨਾਲ ਨਫ਼ਰਤ ਨਾ ਕਰੀ, ਨਾ ਤੂੰ, ਗੁਰੂ ਨੇ ਰੋਕਿਆ ਵੀ ਝੁਕੀ ਨਾ, ਪਰ ਅੰਦਰੋਂ ਅੰਦਰੀ ਉਹਨਾਂ ਨਾਲ ਦੁੱਖ ਵੀ ਨਾ ਕਰੀ, ਤੂੰ ਇਹ ਵੀ ਨਹੀਂ, ਇਹ ਵੀ ਤੇਰੇ ਵਾਸਤੇ ਠੀਕ ਨਹੀਂ ਹੈ, ਉਹ ਵੀ ਕੋਈ ਦੁਨੀਆ ਹੈ। ਤੇ ਹਜ਼ੂਰ ਨੇ ਇੱਥੋਂ ਤੱਕ ਕਹਿ ਦਿੱਤਾ, ਕਹਿਣ ਲੱਗੇ ਤੂੰ ਇੱਕ ਨਾਲ ਜੁੜ ਕੇ ਵੇਖ, ਇਹ ਤੇ ਸਾਰੇ ਜਿਹੜੇ ਨੇ ਵਿਚਾਰੇ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਪਿਆਰ ਵਿੱਚ, ਜਿੰਨੀ ਤਰ੍ਹਾਂ ਦੀ ਦੁਨੀਆ, ਜਿੰਨੀ ਤਰ੍ਹਾਂ ਦੇ ਦੇਵਤੇ ਨੇ, ਜੋ ਕੁਝ ਹੈ ਉਹ ਤੇ ਮੰਗਦੇ ਰਹਿੰਦੇ ਨੇ ਇਜਾਜ਼ਤ, ਦੱਸੋ ਕੋਈ ਕੰਮ ਅਸੀਂ ਕਰੀਏ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸੇਵਾ ਕੀਤੀ, 12 ਸਾਲ ਸੇਵਾ ਕੀਤੀ। ਸੇਵਾ ਕਰਦਿਆਂ ਕਰਦਿਆਂ ਉਹਨਾਂ ਦੇ ਆਲੇ ਦੁਆਲੇ ਬਰਕਤਾਂ ਵਰਤਣ ਲੱਗ ਪਈਆਂ, ਜਿੱਥੋਂ ਲੰਘਣ ਜਿਹਦੇ ਤੇ ਨਜ਼ਰ ਪਾ ਦੇਣੀ ਉਹਦੀ ਚੜ੍ਹਦੀ ਕਲਾ ਹੋ ਜਾਣੀ, ਬਚਨ ਸੱਚੇ ਹੋਣ ਲੱਗ ਪਏ, ਇਹ ਵਾਪਰਨ ਲੱਗ ਪਿਆ। ਇੱਕ ਦਿਨ ਗੁਰੂ ਅੰਗਦ ਦੇਵ ਜੀ ਨੇ ਸੱਦ ਲਿਆ, ਕਿਉਂਕਿ ਇਹ ਬੜੀ ਔਖੀ ਘੜੀ ਹੁੰਦੀ ਹੈ, ਉੱਥੋਂ ਨਿਕਲ ਜਾਣਾ ਸਾਫ ਅੱਗੇ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ, ਕਿਉਂਕਿ ਬੜਾ ਰਸ ਹੈ, ਬੜਾ ਆਨੰਦ ਆਉਂਦਾ ਇਹਦੇ ਵਿੱਚ, ਬੰਦੇ ਨੂੰ ਸ਼ਖਸੀਅਤ ਮੰਨੀ ਜਾਂਦੀ ਹੈ। ਤੇ ਗੁਰੂ ਅੰਗਦ ਦੇਵ ਜੀ ਨੇ ਵੇਖਿਆ ਵੀ ਹੁਣ ਸੇਵਾ ਦਾ ਫਲ, ਇੱਕ ਦਿਨ ਆਏ ਗੁਰੂ ਅਮਰਦਾਸ ਜੀ ਨੂੰ ਕਹਿੰਦੇ ਪੁਰਖਾ, ਉਹਨਾਂ ਨੂੰ ਪੁਰਖਾ ਕਿਆ ਕਰਦੇ ਸਨ, ਵੱਡੀ ਉਮਰ ਦੇ ਸਨ, ਪੁਰਖਾ ਵੇਖ ਤੇਰੇ ਆਲੇ ਦੁਆਲੇ ਕੀ ਹੈ। ਮਹਾਰਾਜ ਮੈਨੂੰ ਤੇ ਪਤਾ ਨਹੀਂ, ਕਿਉਂਕਿ ਇਹ ਜਦੋਂ ਗੁਰੂ ਦੀ ਕਿਰਪਾ ਹੁੰਦੀ ਉਹ ਸਰੀਰ ਨੂੰ ਨਹੀਂ ਪਤਾ ਲੱਗਦਾ। ਇਹ ਤੇ ਗੁਰਮਤ ਹੈ ਕਿ ਗੁਰੂ ਵੱਲੋਂ ਜਿਹੜੀ ਸ਼ਕਤੀ ਮਿਲਦੀ ਹੈ ਸਿੱਖ ਨੂੰ, ਉਹ ਸਿੱਖ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੁੰਦੀ, ਉਹ ਗੁਰੂ ਨੇ ਜਦੋਂ ਉਹਦੇ ਬਟਨ ਤੇ ਹੱਥ ਰੱਖਣਾ ਸਵਿੱਚ ਤੇ ਉਦੋਂ ਚੱਲਣੀ ਨੇ ਤੇ ਨਹੀਂ ਚੱਲੇਗੀ। ਜੇ ਠੀਕ ਹੋਈ ਤੇ ਉਹ ਕੰਮ ਕਰ ਜਾਏਗੀ, ਜੇ ਕਰਨਾ ਹੋਇਆ ਗੁਰੂ ਨੇ, ਜੇ ਉੱਥੇ ਨਹੀਂ ਕਰਨਾ ਯਾਨੀ ਕਿ ਯੋਗ ਨਹੀਂ ਕਰਨ ਦੇ, ਸਮਾਂ ਨਹੀਂ ਆਇਆ ਗੁਰੂ ਵੱਲੋਂ, ਫਿਰ ਨਹੀਂ ਹੋਵੇਗਾ। ਗੁਰੂ ਅੰਗਦ ਦੇਵ ਜੀ ਨੇ ਕਿਹਾ ਪੁਰਖਾ ਵੇਖ ਤੇਰੇ ਆਲੇ ਦੁਆਲੇ ਕੀ ਏ, ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਭੋਲੇ ਪਾ ਚੋਂ ਪਾਸੋਂ ਵੇਖਣ ਲੱਗ ਪਏ। ਕਹਿਣ ਲੱਗੇ ਮਹਾਰਾਜ ਆਲੇ ਦੁਆਲੇ ਕੀ ਹੈ, ਸੰਗਤ ਹੈ, ਦੀਵਾਨ ਹੈ? ਕਹਿੰਦੇ ਨਹੀਂ, ਇੱਕ ਦ੍ਰਿਸ਼ਟੀ ਪਾਈ, ਇੱਕ ਨਜ਼ਰ ਪਾਈ ਅੰਦਰ, ਵਿਖਾ ਦਿੱਤਾ, ਸਾਰਾ ਵਿਖਾਇਆ। ਕੀ ਦਿਸਿਆ? ਬਾਰਜ ਕਰ ਦਾਹਣੇ, ਸਿੱਧ ਸਨਮੁਖ ਮੁਖ ਜੋਵੈ, ਗੁਰੂ ਅਮਰਦਾਸ ਜੀ ਕੀ ਵਹਿੰਦੇ ਨੇ ਵੀ ਮੇਰੇ ਹੱਥ ਦੇ ਵਿੱਚ, ਦਾਹਣੇ ਹੱਥ ਦੇ ਵਿੱਚ ਇੱਕ ਨੂਰ ਹੈ, ਇੱਕ ਪ੍ਰਕਾਸ਼, ਉਹ ਕੀ ਹੈ? ਸਿੱਧ ਸਨਮੁਖ ਮੁਖ ਜੋਵੈ। ਤੇ ਜਿੰਨੇ ਸਿੱਧ ਨੇ ਨਾ, ਗੁਪਤ ਦੁਨੀਆਂ ਦੇ ਸਿੱਧ ਜਿਹੜੇ ਬੜੀ ਸ਼ਕਤੀ ਰੱਖਦੇ ਨੇ, ਉਹ ਕਹਿੰਦੇ ਸਾਹਮਣੇ ਹੋ ਕੇ ਗੁਰੂ ਅਮਰਦਾਸ ਜੀ ਵੱਲ ਵੇਖ ਰਹੇ ਨੇ ਤੇ ਉਹਨਾਂ ਹੱਥ ਜੋੜੇ ਹੋਏ ਨੇ ਤੇ ਨਾਲੇ ਇਜਾਜ਼ਤ ਮੰਗ ਰਹੇ ਨੇ, ਗੁਰੂ ਅਮਰਦਾਸ ਜੀ ਦੱਸੋ ਕੀ ਕਰਨਾ, ਹੁਣੇ ਕਰ ਦਈਏ। ਸਿੱਧ ਮਨਮੁਖ ਸਨਮੁਖ ਮੁਖ ਜੋਵੈ, ਤੇ ਉਹ ਜਿਹੜਾ ਹੱਥ ਦੇ ਵਿੱਚ ਹੈ ਨਾ ਨੂਰ ਹੈ, ਜਿਹਨੂੰ ਪਦਮ ਕਿਹਾ ਕਈਆਂ ਨੇ, ਉਹ ਉਸ ਸਾਰੀ ਸ਼ਕਤੀ ਦਾ ਸੈਂਟਰ ਹੈ, ਰਿਮੋਟ ਕੰਟਰੋਲ ਹੈ, ਉਹਨੂੰ ਥੋੜਾ ਜਿਹਾ ਦਬਾਉਣ ਦੀ ਦੇਰ ਹੈ, ਸਾਰੀ ਸ੍ਰਿਸ਼ਟੀ ਵਿੱਚ ਹਲਚਲ ਮਚ ਸਕਦੀ ਹੈ। ਇਸ ਲਈ ਕਹਿੰਦੇ ਬ੍ਰਹਮ ਗਿਆਨੀ ਗੁਰੂ ਮਿਜ਼ਾਇਲ ਦੇ ਉੱਤੇ ਹੱਥ ਰੱਖ ਕੇ ਬੈਠਾ ਹੈ, ਉਹ ਬੜਾ ਸਿਆਣਾ ਚਾਹੀਦਾ। ਵੇਖੋ ਕਿੰਨੀਆਂ ਮਿਜ਼ਾਇਲਾਂ ਬਣੀਆਂ, ਕਦੀ ਚੱਲਦੀ ਵੇਖੀ ਬਿਨਾਂ ਕੰਮ ਤੋਂ? ਐਸੀਆਂ ਨੇ ਵੀ ਹੁਣੇ ਦਬਾ ਦਿੱਤੇ, ਦੁਨੀਆਂ ਤਬਾਹ ਹੋ ਜਾਏਗੀ, ਪਰ ਉਹ ਨਹੀਂ ਦਬਾਉਣਗੇ। ਭਾਣੇ ਵਿੱਚ ਨੇ, ਸ਼ੁਕਰ ਵਿੱਚ ਨੇ, ਪਹਿਲਾਂ ਉਹਨਾਂ ਨੂੰ ਸਿਖਾਇਆ ਗਿਆ ਵੀ ਤੁਸੀਂ ਕਿਵੇਂ ਰਹਿਣਾ, ਉਹਨਾਂ ਨੂੰ ਪਰਖਿਆ ਗਿਆ ਹੈ, ਤਾਂ ਹੀ ਇਹ ਸ਼ਕਤੀਆਂ ਮਿਲੀਆਂ ਨੇ। ਨਹੀਂ ਤੇ ਥੋੜਾ ਜਿਹਾ ਆਦਮੀ ਗੁੱਸੇ ਵਿੱਚ ਆਉਂਦਾ, ਉੱਥੇ ਸ਼ਰਾਬ ਸ਼ੁਰੂ ਹੋ ਜਾਂਦੇ ਨੇ। ਤੁਸੀਂ ਸਾਰਾ ਇਤਿਹਾਸ ਪੜ੍ਹ ਕੇ ਵੇਖੋ, ਰਿਸ਼ੀਆਂ ਦਾ, ਮੁਨੀਆਂ ਦਾ, ਤਪੱਸਵੀਆਂ ਦਾ, ਕਰਦੇ ਰਹੇ 50-50 ਸਾਲ ਬਹਿ ਕੇ ਤਪੱਸਿਆ, ਬਸ ਕਿਸੇ ਨੇ ਆ ਕੇ ਥੋੜਾ ਜਿਹਾ ਮੋਢਾ ਫੜ ਕੇ ਹਿਲਾ ਦਿੱਤਾ, ਦਿੱਤਾ ਸ਼ਰਾਬ, ਕਿਸੇ ਨੂੰ ਬਰਫ਼ ਬਣਾ ਦਿੱਤਾ, ਕਿਸੇ ਨੂੰ ਕੁਝ ਕਰ ਦਿੱਤਾ। ਇਹ ਕੀ ਹੈ? ਸ਼ਕਤੀ ਪਹਿਲਾਂ ਮੰਗ ਲਈ ਤੇ ਵਰਤਨ ਦੀ ਜਾਂਚ ਨਹੀਂ ਸਿੱਖੇ। ਇਹ ਤੇ ਤਾਂ ਜਿਹਨੂੰ ਕਿਤੇ ਬਹੁਤ ਵੱਡੀ ਤਾਕਤ ਦੇਣੀ ਹੁੰਦੀ, ਉਹਨੂੰ ਗੁਰੂ ਬੜੀਆਂ ਪਰਖਾਂ ਵਿੱਚੋਂ ਲੰਘਾਉਂਦਾ ਹੈ। ਤੁਸੀਂ ਇੱਕ ਸਿੱਖ ਦਾ ਜੀਵਨ ਸੁਣਿਆ ਹੋਵੇਗਾ ਨਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿੱਖ ਸੀ, ਉਹਨੂੰ ਹੁਕਮ ਸੀ ਤੂੰ ਉਗਰਾਹੀ ਇਕੱਠੀ ਕਰਿਆ ਕਰ। ਇੱਧਰ ਪਟਨਾ ਸਾਹਿਬ ਸਾਈਡ ਤੇ ਉਹ ਨੇੜੇ ਪਹੁੰਚ ਗਿਆ ਜਦੋਂ ਬਰਕਤਾਂ ਦੇ, ਇੱਕ ਦਿਨ ਇੱਕ ਘਰ ਵਿੱਚ ਗਿਆ ਭੀਖ, ਇਹ ਵਾਹਿਗੁਰੂ ਉਗਰਾਹੀ ਲੈਣ ਲਈ, ਗੁਰੂ ਕੀ ਕਾਰ ਲੈਣ ਲਈ ਜਦੋਂ ਗਿਆ ਤੇ ਉਹ ਜਿਹੜੀ ਬੀਬੀ ਸੀ ਘਰ ਵਾਲੀ, ਉਹ ਮਾਂਜਾ ਫੇਰ ਕੇ ਕੂੜਾ ਇਕੱਠਾ ਕਰ ਰਹੀ ਸੀ। ਕਿਸੇ ਗੱਲੋਂ ਉਹਦੇ ਮਨ ਵਿੱਚ ਕੋਈ ਕ੍ਰੋਧ ਸੀ, ਗੁੱਸੇ ਦਾ ਸੁਭਾਅ ਬਣਿਆ ਹੋਇਆ ਸੀ, ਕੋਈ ਘਰ ਦੀ ਗੱਲ ਹੋਵੇਗੀ, ਕੁਦਰਤੀ ਹੋ ਜਾਂਦੀ। ਉਹਨੇ ਵੇਖਿਆ ਵੀ ਇਹ ਸਾਧ ਤੇ ਰੋਜ਼ ਤੁਰਿਆ ਫਿਰਦਾ ਲੈ ਕੇ ਮੰਗਣ, ਕਰਦੇ ਸਨ ਉਗਰਾਹੀ ਗੁਰੂ ਤੇਗ ਬਹਾਦਰ ਸਾਹਿਬ ਨੇ। ਉਹਨੇ ਗੁੱਸੇ ਵਿੱਚ ਆ ਕੇ ਉਹ ਸਾਰਾ ਕੂੜਾ ਕੀਤਾ ਇਕੱਠਾ ਭਾਂਡੇ ਵਿੱਚ ਪਾ ਕੇ ਸਿੱਖ ਦੀ ਝੋਲੀ ਵਿੱਚ ਪਾ ਦਿੱਤਾ, ਕਹਿਣ ਲੱਗੀ ਲੈ ਆ ਲੈ ਕੇ ਚਲਾ ਜਾ ਜਾ, ਤੈਨੂੰ ਰੱਜ ਆ ਜਾ। ਇਹ ਹੁਣ ਇੱਕ ਥਾਂ ਸੀ, ਅਸੀਂ ਇਹਨੂੰ ਕਈ ਵਾਰੀ ਕਵਾਂਗੇ ਬੁੱਝ ਦਿਲੀ ਕਾਇਰਤਾ, ਇਹ ਪ੍ਰੀਖਿਆ ਸੀ, ਕਿਉਂਕਿ ਗੁਰੂ ਨੇ ਇੱਕ ਬੜੀ ਵੱਡੀ ਬਰਕਤ ਦੇਣੀ ਸੀ ਤੇ ਨਾਲ ਇਹ ਵੇਖਣਾ ਸੀ ਵੀ ਇਹਦੇ ਝੋਲੀ ਵਿੱਚ ਕੂੜਾ ਪਾਉਂਦੀ ਇਹ ਕਿੰਨਾ ਕੁ ਗੁੱਸਾ ਆਉਂਦਾ ਇਹਨੂੰ, ਜੇ ਤੇ ਬਲ ਗਿਆ ਗੁੱਸੇ ਵਿੱਚ ਆ ਗਿਆ ਫਿਰ ਨਹੀਂ ਇਹਨੂੰ ਦੇਣਾ, ਕਿਉਂਕਿ ਕੀ ਹੁਣੇ ਇਹਨੂੰ ਸ਼ਕਤੀ ਦਿੱਤੀ ਇਹਨੇ ਇਹਦੇ ਉੱਤੇ ਵਰਤ ਦੇਣੀ। ਉੱਥੇ ਸੱਤ ਬਚਨ ਕਹਿ ਕੇ ਪਵਾ ਲਿਆ ਉਹ ਕੂੜਾ ਤੇ ਨਾਲ ਕਿਹਾ ਗੁਰੂ ਨਾਨਕ ਭਲਾ ਕਰੇ। ਇੱਕ ਵੀ ਤਿਉੜੀ ਨਹੀਂ ਆਈ, ਵਾਪਸ ਆ ਗਏ, ਕੂੜੇ ਨੂੰ ਸਿੱਟਿਆ ਨਹੀਂ, ਚੰਗੀ ਤਰ੍ਹਾਂ ਉਹਨੂੰ ਵੇਖਿਆ, ਇਹ ਗੁਰੂ ਨਾਨਕ ਦੇ ਨਾਂ ਤੇ ਦਿੱਤਾ, ਸ਼ਾਇਦ ਇਹਦੇ ਵਿੱਚ ਕੁਝ ਹੋਵੇ ਨਾ। ਉਹਨੂੰ ਜਦੋਂ ਸਾਰੇ ਨੂੰ ਫੋਲਿਆ ਤੇ ਵਿੱਚੋਂ ਇੱਕ ਬੇਰੀ ਦਾ ਬੀਜ ਨਿਕਲਿਆ, ਕਿਸੇ ਉਸ ਘਰ ਵਿੱਚ ਬੇਰ ਖਾ ਕੇ ਗਿਟਕ ਸਿੱਟੀ ਸੀ, ਉਹ ਚੁੱਕ ਲਈ, ਉਹਨੂੰ ਸਾਧ ਸੰਗਤ ਘਰ ਦੇ ਵਿਹੜੇ ਵਿੱਚ ਬੀਜ ਦਿੱਤਾ, ਕੂੜਾ ਸਿੱਟ ਦਿੱਤਾ, ਆਪ ਹੱਥ ਧੋ ਕੇ ਇਸ਼ਨਾਨ ਕਰਕੇ ਫਿਰ ਆਪਣੇ ਕੰਮ ਨੂੰ ਲੱਗ ਗਏ। ਬੇਰੀ ਉੱਗ ਗਈ, ਗੁਰੂ ਤੇਗ ਬਹਾਦਰ ਸਾਹਿਬ 2-4 ਸਾਲ ਬਾਅਦ ਆਏ ਤੇ ਪੁੱਛਦੇ ਨੇ, ਕਿਉਂਕਿ ਹੁਣ ਉਹ ਬਰਕਤ ਦੇਣੀ ਵੀ ਇਹਦੇ ਵਿੱਚ ਇੰਨੀ ਗੰਭੀਰਤਾ ਆ ਗਈ ਹੈ, ਇਹਨੂੰ ਕਹਿੰਦੇ ਨੇ ਵੀ ਪੂਰੀ ਪਰਖ, ਜਿਹਨੂੰ ਕਬੀਰ ਜੀ ਨੇ ਕਿਹਾ ਚੋੜ ਸਹਾਰਾ ਸ਼ਬਦ ਕੀ, ਤਾਸ ਗੁਰੂ ਮੈਂ ਦਾਸ। ਆ ਜਿਹੜੀਆਂ ਚੀਜ਼ਾਂ ਨੇ ਬਾਅਦ ਵਿੱਚ ਚੱਲਣਾ ਹੋਵੇ ਨਾ, ਵੱਡੇ ਹਥਿਆਰਾਂ ਨੇ, ਉਹਨਾਂ ਨੂੰ ਆਏ ਸਾਲ ਚਲਾ ਚਲਾ ਕੇ ਵਹਿੰਦੇ ਪਹਿਲਾਂ 2-2 ਮਹੀਨਿਆਂ ਬਾਅਦ, ਵੀ ਇਹਦੀ ਨਾਲੀ ਗਰਮ ਤੇ ਨਹੀਂ ਹੁੰਦੀ ਕਿਤੇ, ਉਸ ਬੰਦੂਕ ਨੂੰ, ਉਸ ਗੰਧ ਨੂੰ, ਜਿਹੜੇ ਲੋਕ ਨੇ ਸ਼ਸਤਰਧਾਰੀ ਫੌਜ ਜਿਹੜੀ ਹੈ ਉਹ ਚਲਾ ਚਲਾ ਕੇ ਉਹਦੀ ਨਾਲੀ ਨੂੰ ਹੱਥ ਲਾ ਕੇ ਬਹਿੰਦੇ ਵੀ ਦੋ ਚਾਰ ਫਾਇਰ ਕੱਢੇ ਨੇ, ਨਾਲੀ ਤੇ ਨੀ ਗਰਮ ਹੁੰਦੀ, ਜੇ ਪਹਿਲੇ ਵਿੱਚ ਹੀ ਗਰਮ ਹੋ ਗਈ ਉਹ ਵਗਾ ਦੇਣਗੇ, ਇਸ ਨੂੰ ਤੋੜ ਦਿਓ, ਇਹ ਕੰਮ ਨਹੀਂ ਦੇਗੀ, ਧੋਖਾ ਦੇ ਜਾਏਗੀ। ਇਸ ਤਰ੍ਹਾਂ ਗੁਰੂ ਵੀ ਵੇਖਦਾ ਵੀ ਨਾਲੀ ਗਰਮ ਤੇ ਨਹੀਂ ਹੁੰਦੀ ਕਿਤੇ, ਜੇ ਨਾਲੀ ਗਰਮ ਹੋ ਗਈ ਤੇ ਪਾਠ ਸਕਦੀ। ਗੁਰੂ ਤੇਗ ਬਹਾਦਰ ਸਾਹਿਬ ਅੱਜ ਬਖਸ਼ਿਸ਼ ਦੇਣ ਲੱਗੇ ਉਸ ਸਿੱਖ ਨੂੰ, ਕਹਿੰਦੇ ਗੁਰਸਿੱਖਾ ਉਗਰਾਹੀ ਲੈ ਕੇ ਆ, ਸਭ ਕੁਝ ਉਹਨੇ ਲੈ ਆਂਦਾ। ਕਹਿਣ ਲੱਗੇ ਕੁਝ ਹੋਰ ਰਹਿ ਤੇ ਨਹੀਂ ਗਿਆ? ਮਹਾਰਾਜ ਨਹੀਂ, ਸਤਿਗੁਰਾਂ ਨੇ ਬਚਨ ਕੀਤਾ ਚੰਗੀ ਤਰ੍ਹਾਂ ਵੇਖ। ਤੀਜੀ ਵਾਰੀ ਫਿਰ ਕਿਹਾ ਤੇਰੇ ਕੋਲ ਕੁਝ ਰਹਿ ਗਿਆ? ਕਹਿੰਦਾ ਮਹਾਰਾਜ ਮੈਂ ਤੇ ਭੁੱਲ ਗਿਆ, ਕਿਤੇ ਮੇਰੇ ਕੋਲ ਕੋਈ ਮਾਇਆ ਰਹਿ ਗਈ ਹੋਵੇ ਕਿਸੇ ਸਿੱਖ ਦੀ, ਤੁਸੀਂ ਸਮਰੱਥ ਹੋ ਮੇਰੇ ਤੇ ਕਿਰਪਾ ਕਰੋ, ਮੈਨੂੰ ਦੱਸ ਦਿਓ। ਸਤਿਗੁਰਾਂ ਨੇ ਕਿਹਾ ਹੋਰ ਤੂੰ ਸਾਰਾ ਕੁਝ ਦੇ ਦਿੱਤਾ ਹੈ, ਗੁਰਸਿੱਖਾ ਇਹ ਦੱਸ ਬਈ ਆਹ ਜਿਹੜੀ ਬੇਰੀ ਉੱਗੀ ਤੇਰੇ ਵਿਹੜੇ ਵਿੱਚ, ਇਹ ਕਿੱਥੋਂ ਉੱਗੀ ਹੈ, ਇਹ ਕਿਹੜੀ ਥਾਂ ਤੋਂ ਆਈ ਹੈ? ਉਹਨੂੰ ਸਾਰੀ ਘਟਨਾ ਚੇਤੇ ਆ ਗਈ, ਯਾਦ ਆ ਗਈ, ਮਨ ਵਿੱਚ ਇੱਕ ਉਛਾਲਾ ਆਇਆ, ਚਰਨਾਂ ਤੇ ਡਿੱਗ ਪਿਆ, ਮਹਾਰਾਜ ਤੁਸੀਂ ਅੰਤਰਜਾਮੀ ਹੋ। ਸਤਿਗੁਰਾਂ ਨੇ ਸਿਰ ਤੇ ਹੱਥ ਰੱਖ ਦਿੱਤਾ, ਅੰਦਰ ਉਹ ਲਹਿਰਾਂ ਚਲਾ ਦਿੱਤੀਆਂ ਜਿਹੜੀਆਂ ਸਦੀਆਂ ਦੇ ਨਾਮ ਜਪਣ ਜਪਿਆਂ ਨਹੀਂ ਚੱਲਦੀਆਂ। ਅੰਦਰ ਉਹ ਨਾਮ ਦੀਆਂ ਧੁਨੀਆਂ ਚਲਾ ਦਿੱਤੀਆਂ ਤੇ ਇੱਕ ਗੱਲ ਕਹੀ ਸੀ, ਹੁਣ ਤੂੰ ਯੋਗ ਹੈ ਗੁਰੂ ਨਾਨਕ ਦੀ ਕਾਰ ਕਰਨ ਦੇ, ਇੰਨੀ ਤੇਰੇ ਵਿੱਚ ਸਹਿਣਸ਼ੀਲਤਾ, ਤੂੰ ਤੇਰੇ ਮਨ ਵਿੱਚ ਤੌਖਲਾ ਹੀ ਨਹੀਂ ਆਇਆ, ਤੇ ਦੂਜਾ ਤੇਰਾ ਇੱਕ ਇਹ ਹਿਸਾਬ ਵੀ ਸ਼ੁਭ ਹੈ ਕਿ ਜਿਨ੍ਹਾਂ ਨੇ ਕੁਝ ਲੈਣਾ ਉਹ ਕੂੜੇ ਵਿੱਚੋਂ ਵੀ ਲੈ ਲੈਂਦੇ ਨੇ, ਜਿਨ੍ਹਾਂ ਨਹੀਂ ਲੈਣਾ ਉਹ ਹੀਰੇ ਵੀ ਵਗਾ ਦਿਆ ਕਰਦੇ ਨੇ। ਗੱਲ ਬੰਦੇ ਦੀ ਪਾਤਰਤਾ ਦੀ ਹੈ, ਕਈ ਵਾਰੀ ਮਿਲੇ ਤੇ ਅੰਦਰ ਨਹੀਂ ਉਹਦੇ ਯੋਗਤਾ ਤਾਂ ਉਹ ਕਿਵੇਂ ਲਏਗਾ। ਇਸ ਕਰਕੇ ਇੱਕ ਨਾਲ ਜੁੜਨਾ, ਇੱਕ ਨਾਲ ਸਾਂਝ ਪਾਉਣੀ, ਇਹਦੇ ਵਾਸਤੇ ਕਬੀਰ ਜੀ ਨੇ ਕਿਹਾ ਭਾਵੇਂ ਖਾਰਾ ਹੈ ਕਬੀਰ ਸਮੁੰਦਰ ਨਾ ਛੋੜੀਐ ਜੋ ਅਤ ਖਾਰੋ ਹੋਏ। ਭਾਵੇਂ ਗੁਰੂ ਨਾਲ ਪਿਆਰ ਕਰਦਿਆਂ ਕਰਦਿਆਂ ਤੇਰੀ ਜ਼ਿੰਦਗੀ ਵਿੱਚ ਕੁਝ ਖਾਰਾਪਣ ਵੀ ਆ ਜਾਏ, ਕੌੜਾਪਣ ਵੀ ਆਵੇ, ਪਰ ਆਪਣੇ ਗੁਰੂ ਦੇ ਚਰਨ ਨਾ ਛੱਡੀ, ਕਿਉਂਕਿ ਪੋਖਰ ਪੋਖਰ ਢੂੰਡਦੇ ਭਲੋ ਨਾ ਕਹਿ ਕੋਈ, ਪੋਖਰ ਕਹਿੰਦੇ ਛੱਪੜੀਆਂ ਦੇ ਵਿੱਚੋਂ ਹੱਥ ਮਾਰਦਿਆਂ ਚੰਗੇ ਨਹੀਂ ਲੱਗੀਦਾ, ਇੱਕ ਤੋਂ ਬਿਨਾਂ ਨਹੀਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਪੂਰਾ ਸ਼ਬਦ ਇੱਕ ਬੜੇ ਪਿਆਰ ਵਿੱਚ ਉਚਾਰਿਆ, ਪ੍ਰਯੋਜਨ ਸਿਰਫ ਇੱਕ, ਤੇ ਮੈਂ ਗੁਰੂ ਅਮਰਦਾਸ ਜੀ ਦੀ ਗੱਲ ਕਰ ਰਿਹਾ ਸਾਂ। ਗੁਰੂ ਅੰਗਦ ਦੇਵ ਜੀ ਨੇ ਕਿਹਾ ਪੁਰਖਾ ਵੇਖ, ਅੱਖ ਖੋਲ ਦਿੱਤੀ, ਵੇਖਿਆ ਬਾਰਜ ਕਰ ਦਾਹਿਨੇ ਸਿੱਧ ਸਨਮੁਖ ਮੁਖ ਜੋ ਹੈ, ਰਿੱਧ ਬਸੈ ਬਾਵਾਂਗ ਜੋ ਤੀਨ ਲੋਕੰਤਰ ਮੋਹ ਹੈ। ਇਹ 52 ਸ਼ਕਤੀਆਂ ਨੇ, 52 ਜਿਵੇਂ 84 ਸਿੱਧ ਨੇ ਨਾ, 84 ਆਸਨ ਕਰਦੇ ਨੇ ਸਿੱਧ ਉਹਨਾਂ ਨੂੰ ਇਕੱਠੇ ਕਰਨ ਲਈ, ਵੀ ਫਿਰ ਇਹਨਾਂ ਨੂੰ ਇਕੱਠੇ ਕਰਕੇ ਤੇ ਡੇਰਾ ਬਣਾ ਲਵਾਂਗੇ, ਫਿਰ ਕਿਸੇ ਤੋਂ ਲਾਹ ਦਿੱਤੇ ਤੇ ਕਿਸੇ ਨੂੰ ਚਮੜਾ ਦਿੱਤੇ, ਗੱਲ ਸ਼ੁਰੂ ਹੋ ਗਈ ਦੁਕਾਨਦਾਰੀ। ਇਹ ਉਹ ਹੀ ਨੇ, ਉਹ ਖੜੇ ਨੇ, ਰਿੱਧ ਬਸੈ ਬਵਾਂਗ, ਬਵਾਂਗ ਦਾ ਅਰਥ 52 ਮਾਇਆ ਦੀਆਂ ਉਹ ਜਬਰਦਸਤ ਸ਼ਕਤੀਆਂ ਜਿਹੜੀਆਂ ਮਨ ਨੂੰ ਬਹੁਤ ਜਲਦੀ ਮੋਹ ਲੈਂਦੀਆਂ ਨੇ, ਖਿੱਚ ਲੈਂਦੀਆਂ ਨੇ, ਪ੍ਰਭਾਵਿਤ ਕਰ ਦਿੰਦੀਆਂ, ਜਿਨ੍ਹਾਂ ਤੋਂ ਬਚਿਆ ਨਹੀਂ ਜਾ ਸਕਦਾ ਗੁਰੂ ਤੋਂ ਬਿਨ। ਜੋ ਤੀਨ ਲੋਕੰਤਰ ਮੋਹ ਹੈ, ਉਹ 52 ਸ਼ਕਤੀਆਂ ਤਾਕਤਾਂ ਜਿਹੜੀਆਂ ਸਾਰੇ ਸੰਸਾਰ ਨੂੰ ਮੋਹ ਵਿੱਚ ਪਾ ਕੇ ਰੱਖਦੀਆਂ ਨੇ, ਉਹ ਵੀ ਸਾਹਮਣੇ ਖੜੀਆਂ ਨੇ, ਉਹ ਵੀ ਕਹਿ ਰਹੀਆਂ ਨੇ ਹੁਕਮ ਕਰੋ, ਦੱਸੋ ਕੀ ਕਰਨਾ ਹੈ। ਇਹ ਸਭ ਕੁਝ ਜਦੋਂ ਦਿਖਾਇਆ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਜਦੋਂ ਵੇਖਿਆ ਨਾ ਤੇ ਹੈਰਾਨ ਹੋ ਗਏ, ਮਹਾਰਾਜ ਇਹ ਕੀ ਹੈ? ਗੁਰੂ ਅੰਗਦ ਦੇਵ ਜੀ ਨੂੰ ਕਿਹਾ, ਸਤਿਗੁਰੂ ਨੇ ਦੂਸਰੇ ਪਲ ਉਹ ਖਤਮ ਕਰ ਦਿੱਤੀਆਂ, ਨਹੀਂ ਦਿਸਦੀਆਂ। ਗੁਰੂ ਅੰਗਦ ਦੇਵ ਜੀ ਕਹਿੰਦੇ ਪੁਰਖਾ ਇਹ ਤੁਹਾਨੂੰ ਸੌਂਪੀਆਂ ਨੇ, ਹੁਣ ਤੁਸੀਂ ਵੇਖ ਕੇ ਰਹਿਣਾ, ਨਹੀਂ ਤੇ ਹੁਣੇ ਮੀਂਹ ਪੈਣ ਲੱਗ ਪੈਗਾ ਤੇ ਹੁਣੇ ਗਰਮੀ ਲੱਗ ਜਾਏਗੀ, ਸੂਰਜ ਠੰਡਾ ਹੋ ਸਕਦਾ ਤੇ ਚੰਦਰਮਾ ਗਰਮ ਵੀ ਹੋ ਸਕਦਾ ਹੈ, ਕੁਝ ਕਰੋ, ਪਰ ਤੁਸੀਂ ਦੇਖਣਾ ਕੁਦਰਤ ਦੇ ਚੱਲਦੇ ਨਿਯਮ ਦੇ ਵਿੱਚ ਕਿਤੇ ਵਿਘਨ ਨਾ ਹੋ ਜਾਏ। ਤੇ ਗੁਰੂ ਅਮਰਦਾਸ ਜੀ ਨੇ ਉੱਥੇ ਬੇਨਤੀ ਕੀਤੀ, ਮਹਾਰਾਜ ਮੈਨੂੰ ਤੇ ਉਹ ਪਾਣੀ ਵਾਲੀ ਗਾਗਰ ਹੀ ਦੇ ਦਿਓ, ਮੇਰੇ ਵੱਸ ਦਾ ਕੰਮ ਨਹੀਂ ਹੈ, ਮੈਂ ਨਹੀਂ ਲੈਣੀ ਹੈ। ਚਰਨਾ ਕਮਲਾਂ ਦੀ ਮੌਜ ਐਸੀ ਹੈ, ਸੇਵਾ ਦੀ ਮੌਜ ਐਸੀ ਸੱਚ ਹੈ। ਸਾਧ ਸੰਗਤ ਜਿੰਨਾ ਪਿੱਛੇ ਲੱਗ ਕੇ ਤੁਰਨ ਵਿੱਚ ਆਨੰਦੇ ਉਹਨਾਂ ਅੱਗੇ ਨਹੀਂ, ਤੇ ਬੰਦੇ ਨੂੰ ਕਈ ਤਰ੍ਹਾਂ ਅਲਰਟ ਰਹਿਣਾ ਪੈਂਦਾ। ਜਿੱਥੇ ਤੁਸੀਂ ਬੈਠੇ ਹੋ ਜਿੰਨਾ ਆਨੰਦ ਉੱਥੇ ਹੈ ਉਹਨਾਂ ਇੱਥੇ ਨਹੀਂ ਹੈ, ਜੇ ਲੈਣ ਦੀ ਕੋਈ ਨਾ ਕੋਈ ਸਮਰੱਥਾ ਹੋ ਜਾਏ ਤਾਂ। ਖੈਰ ਇਹ ਤੇ ਰਾਹ ਇਹ ਵੀ ਅਸੀਂ ਵੀ ਅਗਾਂਹ ਕਿਸੇ ਦੇ ਪਿੱਛੇ ਤੁਰੇ ਹੋਏ ਹਾਂ ਤਾਂ ਸਾਡਾ ਸਰ ਜਾਂਦਾ ਹੈ, ਨਹੀਂ ਤੇ ਅੱਗੇ ਤੁਰਨਾ ਬੜਾ ਔਖਾ ਹੈ। ਲੋਕ ਬੁਝਾਈ ਆਪ ਨਾ ਬੁਝਾਂ, ਐਸਾ ਆਗੂ ਹੋਵਾਂ, ਇਹ ਉਹ ਘਟਨਾ ਹੈ ਜਿਹਨੂੰ ਸਤਿਗੁਰੂ ਨੇ ਸੁਚੇਤ ਕੀਤਾ। ਗੁਰੂ ਅੰਗਦ ਦੇਵ ਜੀ ਨੇ ਕਿਹਾ, ਗੁਰੂ ਅਮਰਦਾਸ ਕਹਿੰਦੇ, ਮਹਾਰਾਜ ਮੈਨੂੰ ਨਹੀਂ ਇਹ ਚਾਹੀਦਾ ਸਾਰਾ ਕੁਝ, ਇਹਦਾ ਕੀ ਕਰਾਂਗਾ, ਕੌਣ ਇਹਨਾਂ ਦਾ ਹਿਸਾਬ ਕਿਤਾਬ ਰੋਜ਼ ਰੱਖੇਗਾ। ਸਤਿਗੁਰੂ ਨੇ ਕਿਹਾ, ਨਹੀਂ ਪੁਰਖਾ, ਇਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ, ਇਹ ਤੇਰੇ ਕੋਲ ਹੀ ਰਹੇਗਾ, ਤੈਨੂੰ ਵਰਤਣਾ ਪੈਣਾ, ਲੋੜ ਪਵੇਗੀ। ਇੱਥੇ ਦੁਨੀਆਂ ਵਿੱਚ ਨਹੀਂ ਇਹ ਵੈਸੇ ਕੋਈ ਸਾਧ ਬਣਨ ਦਿੰਦੇ, ਕੁਝ ਨਾ ਕੁਝ ਕਰਨਾ ਪੈਂਦਾ। ਤੁਹਾਨੂੰ ਗੁਰੂ ਨਾਨਕ ਦੀ ਗੱਦੀ ਮਿਲਣੀ ਹੈ, ਜ਼ਿੰਮੇਵਾਰੀ ਮਿਲਣੀ, ਇਹ ਤੇ ਦਾਤਾਂ ਉੱਥੇ ਆਉਣੀਆਂ ਆਉਣੀਆਂ ਨੇ ਨਾਲ, ਸਾਰੀਆਂ ਮਿਲਣੀਆਂ ਨੇ, ਪਰ ਤੁਸੀਂ ਬਿਲਕੁਲ ਸਧਾਰਨ ਰਹਿਣਾ। ਤੇ ਇੱਕ ਘਟਨਾ ਉਹਨਾਂ ਦੇ ਜੀਵਨ ਵਿੱਚ ਵਾਪਰੀ, ਸ਼ਾਇਦ ਗੁਰੂ ਅੰਗਦ ਦੇਵ ਜੀ ਨੇ ਨਾਂ ਦਿਖਾਇਆ ਹੁੰਦਾ ਤੇ ਉੱਥੇ ਕੁਝ ਨਾ ਕੁਝ ਹੋ ਜਾਂਦਾ। ਜਿੱਦਣ ਗੁਰਤਾ ਗੱਦੀ ਮਿਲ ਗਈ ਗੋਇੰਦਵਾਲ ਸਾਹਿਬ ਵਿੱਚ, ਗੁਰੂ ਅਮਰਦਾਸ ਜੀ ਗੁਰਤਾ ਗੱਦੀ ਤੇ ਬਹਿ ਗਏ ਤੇ ਗੁਰੂ ਅੰਗਦ ਦੇਵ ਜੀ ਦੇ ਦੋ ਪੁੱਤਰ ਸਨ, ਬਾਬਾ ਦਾਤੂ ਤੇ ਦਾਸੂ। ਦਾਤੂ ਨੂੰ ਪਤਾ ਲੱਗਾ ਵੀ ਗੱਦੀ ਤੇ ਲੈ ਗਏ ਅਮਰਦਾਸ ਜੀ, ਤੇ ਪਿਤਾ ਤੇ ਸਾਡਾ ਗੁਰੂ ਸੀ, ਲੋਕ ਇਹਨੂੰ ਸਮਝ ਲੈਂਦੇ ਨੇ ਵੀ ਘਰ ਦੀ ਜਾਇਦਾਦ ਹੈ ਗੁਰਸਿੱਖੀ ਦੀ, ਘਰ ਦੀ ਥੋੜੀ ਹੈ, ਵੀ ਇਹ ਤੇ ਸਾਡਾ ਪਿਤਾ ਗੁਰੂ ਸੀ। ਤੇ ਬਹਿ ਗਏ ਅਮਰਦਾਸ ਜੀ, ਹੁਣ ਇਹ ਨਹੀਂ ਪਤਾ ਵੀ ਤੁਸੀਂ ਤੇ 8 ਵਜੇ ਤੱਕ ਸੁੱਤੇ ਨਹੀਂ ਉੱਠਦੇ ਤੇ ਗੁਰੂ ਅਮਰਦਾਸ ਤੇ ਰਾਤ ਵੀ ਨਹੀਂ ਸੌਂਦੇ ਰਹੇ। ਇਹ ਦਾਤ ਭਲਾ ਕੋਈ ਵਿਰਾਸਤੀ ਪਰਿਵਾਰ ਦੀ ਖਾਨਦਾਨੀ ਹੈ? ਨਹੀਂ, ਇਹ ਆਪਣੇ ਸੇਵਕ ਦੀ ਭਾਵਨਾ ਨਾਲ ਮਿਲਦੀ। ਜਿਹੜਾ ਸੇਵਕ ਉੱਥੇ ਚਲੀ ਜਾਏਗੀ, ਜਿੰਨਾ ਮਰਜ਼ੀ ਪੱਗਾਂ ਬੰਨੀ ਫਿਰ ਉਹ ਇਕੱਠੀਆਂ ਕਰਕੇ, ਬੜਿਆਂ ਨੇ ਬੰਨੀਆਂ ਨੇ, ਇਹ ਉੱਥੇ ਜਾਣੀ ਜਿੱਥੇ ਭਾਵਨਾ ਹੈ। ਇਸ ਕਰਕੇ ਇਹ ਦਾਤੂ ਜੀ ਨੂੰ ਪਤਾ ਲੱਗਾ, ਦੌੜ ਕੇ ਗਏ ਅੱਗੇ ਦਰਬਾਰ ਵਿੱਚ। ਗੁਰੂ ਅਮਰਦਾਸ ਜੀ ਵਿਚਾਰੇ ਬੈਠੇ ਸਨ ਤਖ਼ਤ ਤੇ, ਉਮਰ ਸੀ ਕੋਈ 70-72 ਸਾਲ ਦੀ ਬਜ਼ੁਰਗੀ ਦੀ, ਸੰਗਤ ਬੈਠੀ ਹੋਈ ਪਿਆਰ ਨਾਲ, ਤੇ ਦੌੜਦਾ ਹੋਇਆ ਆਇਆ। ਉਹਨੇ ਨਹੀਂ ਵੇਖਿਆ ਕੌਣ ਹੈ ਸੰਗਤ, ਕਿਸੇ ਨੂੰ ਪੁੱਛਿਆ ਨਹੀਂ, ਦੱਸਿਆ ਨਹੀਂ, ਆ ਕੇ ਬੈਠੇ ਹੋਏ ਧੰਨ ਗੁਰੂ ਅਮਰਦਾਸ ਜੀ ਦੇ ਪਿਛਲੇ ਪਾਸੇ ਖਲੋ ਕੇ ਖਿੱਚ ਕੇ ਉਹਨਾਂ ਦੀ ਕਮਰ ਵਿੱਚ ਲੱਤ ਮਾਰੀ ਤੇ ਗੁਰੂ ਅਮਰਦਾਸ ਜੀ ਉਸ ਤਖ਼ਤ ਤੋਂ ਥੱਲੇ ਡਿੱਗ ਪਏ। ਕਿੰਨੀ ਵੱਡੀ ਘਟਨਾ, ਸਾਰੀ ਸੰਗਤ ਬੈਠੀ ਹੋਈ ਤੇ ਉੱਥੇ ਗੁਰੂ ਅੰਗਦ ਦੇਵ ਜੀ ਦਾ ਹੱਥ ਸੀ, ਨਹੀਂ ਤੇ ਉਹ ਤੇ ਉੱਥੇ ਸੱਜਣ ਉੱਥੇ ਖੜੇ ਹੀ ਹੋਏ ਸਨ ਜਿਹੜੇ ਪਹਿਲਾਂ ਮੈਂ ਦੱਸੇ ਨਾ, ਰਿੱਧ ਬਸੇ ਬਵਾਂਗ, ਸਾਰੇ ਸਿੱਧ, ਸਾਰੀਆਂ ਰਿੱਧੀਆਂ ਸਿੱਧੀਆਂ ਉੱਥੇ ਹੀ ਸਨ ਸਾਰੀਆਂ ਇਕੱਠੀਆਂ। ਪਰ ਉਹਨਾਂ ਦਾ ਇੱਕ ਸਿਧਾਂਤ ਹੈ, ਜਿੰਨਾ ਚਿਰ ਤੁਹਾਨੂੰ ਸਿਗਨਲ ਨਹੀਂ ਮਿਲਦਾ ਤੁਸੀਂ ਕੰਮ ਨਹੀਂ ਕਰ ਸਕਦੇ। ਉਹ ਤੇ ਡਾਂਗਾ ਸੋਟੇ ਲੈ ਕੇ ਤਿਆਰ ਸਨ, ਮਿੰਟ ਅੱਧਾ ਵੀ ਨਹੀਂ ਸੀ ਲੱਗਣਾ, ਪਰ ਗੁਰੂ ਅਮਰਦਾਸ ਜੀ ਥੱਲੇ ਡਿੱਗੇ ਤੇ ਗੁਰੂ ਕਾ ਬਚਨ ਚੇਤੇ ਆਇਆ, ਪੁਰਖਾ ਵੇਖ ਕੇ ਰਹੀ, ਇਹਦੀ ਵਰਤੋਂ ਵੇਖ ਕੇ ਕਰੀ, ਪਰ ਨਹੀਂ, ਕ੍ਰੋਧ ਕਿੱਥੇ ਆਉਣਾ ਸੀ ਉੱਥੇ ਤੇ 12 ਸਾਲ ਲੋਕਾਂ ਦੇ ਸ਼ਬਦ ਅਪ ਸ਼ਬਦ ਸਹਿ ਸਹਿ ਕੇ ਅੰਦਰ ਪਰਬਤ ਬਣ ਗਿਆ ਸੀ। 12 ਸਾਲ ਸੇਵਾ ਕੀਤੀ, ਕਿਸੇ ਨੇ ਕਿਹਾ ਘਰੋਂ ਕੱਢ ਦਿੱਤਾ ਤਾਂ ਆ ਗਿਆ ਹੈ, ਕਿਸੇ ਨੇ ਕਿਹਾ ਵਪਾਰੀ ਸੀ ਘਾਟਾ ਪੈ ਗਿਆ ਤਾਂ ਆ ਗਿਆ, ਕਿਸੇ ਨੇ ਕਿਹਾ ਰੋਟੀ ਨਹੀਂ ਮਿਲਦੀ, ਬਹੁਤ ਕੁਝ, ਕਿਸੇ ਨੇ ਕਿਹਾ ਹੁਣ ਆਇਆ ਬੁੱਢਾ ਹੋ ਕੇ ਹੁਣ ਸੇਵਾ ਕਰਨ ਲੱਗਾ, ਪਹਿਲਾਂ ਕਿੱਥੇ ਸੀ, ਬੜਾ ਕੁਝ ਕਿਹਾ ਹੋਵੇਗਾ, ਕਿਸੇ ਨੇ ਕਿਹਾ ਸਾਰੀ ਉਮਰ ਕਰਕੇ ਮਨ ਮਰਜ਼ੀ ਹੁਣ ਸਾਧ ਬਣ ਲੱਗ, ਬਹੁਤ ਚੱਲਦਾ ਹੈ। ਪਰ ਉਹ ਦੁਨੀਆਂ ਨੂੰ ਇਹ ਨਹੀਂ ਪਤਾ ਵੀ ਤੁਸੀਂ ਤੇ ਇਸ ਨੀਂਹ ਨੂੰ ਪੱਕਾ ਕਰ ਰਹੇ ਹੋ, ਹੋਰ ਉਹ ਸ਼ਬਦ ਜਿਹੜੇ ਨੇ ਉਹਦੇ ਅੰਦਰ ਨੂੰ ਸਥਿਰ ਕਰੀ ਜਾਂਦੇ ਨੇ, ਵੱਡਾ ਕਰੀ ਜਾਂਦੇ ਨੇ। ਇਸ ਕਰਕੇ ਉਸ ਅੰਦਰ ਨੂੰ ਕਹਿੰਦੇ ਮਿਸ਼ਲ ਫਕੀਰਾਂ ਗਾਖੜੀ ਪਾਈਐ ਪੂਰ ਕਰਮ। ਫਕੀਰ ਦੀ ਜਿਹੜੀ ਮਿਸ਼ਲ ਦਾ ਅਰਥ ਹੈ, ਅਹੁਦਾ ਹੈ ਨਾ, ਪੋਸਟ ਹੈ, ਉਹਨੂੰ ਪਾਈਦਾ ਮਰ ਮਰ ਕੇ ਪਾਈਦਾ, ਸਿੱਧਾ ਨਹੀਂ, ਅੰਦਰ ਨੂੰ ਮਾਰਨਾ ਪੈਂਦਾ ਹੈ। ਔਰ ਵਾਰ ਵਾਰ ਗੁਰੂ ਜਾਣ ਬੁੱਝ ਕੇ ਉਹਦੇ ਅੰਦਰ ਨੂੰ ਮਾਰਦਾ ਹੈ, ਝਟਕੇ ਦਿੰਦਾ ਹੈ, ਤੋੜਦਾ ਹੈ, ਭੰਨਦਾ ਹੈ, ਉਹਦੀ ਮੈਲ ਨੂੰ ਕੱਢਦਾ। ਜਦੋਂ ਲੱਤ ਵੱਜੀ ਡਿੱਗੇ, ਉੱਠ ਕੇ ਬਾਬੇ ਦਾਤੂ ਦਾ ਪੈਰ ਫੜ ਲਿਆ, ਪੈਰ ਘੁੱਟਣ ਲੱਗ ਪਏ। ਸੰਗਤ ਵੀ ਹੈਰਾਨ ਸੀ, ਸਿੱਖ ਸਨ, ਉਹਨਾਂ ਨੂੰ ਤੇ ਕ੍ਰੋਧ ਆਉਣਾ ਹੀ ਸੀ। ਉਹਨਾਂ ਨੇ ਬਾਹਾਂ ਟੁੰਗ ਲਈਆਂ, ਕਹਿਣ ਲੱਗੇ, ਮਹਾਰਾਜ ਪੁੱਤਰ ਹੋਵੇਗਾ ਗੁਰੂ ਦਾ, ਠੀਕ ਹੈ, ਤੁਸੀਂ ਥੋੜਾ ਜਿਹਾ ਪਾਸੇ ਹੋਵੋ, ਇਹਨੂੰ ਹੁਣੇ ਸਿਖਾ ਦਿੰਦੇ ਹਾਂ ਵੀ ਕਿਵੇਂ ਗੱਦੀ ਤੇ ਬਹਿਦਾ। ਹਜ਼ੂਰ ਨੇ ਕਿਹਾ ਨਹੀਂ। ਉਹਦੇ ਪੈਰ ਨੂੰ ਫੜ ਕੇ ਘੁੱਟਿਆ, ਜਿਹੜਾ ਪੈਰ ਉਹਨੇ ਮਾਰਿਆ ਸੀ। ਕਹਿਣ ਲੱਗੇ, ਜੀ ਇੱਕ ਤੋਂ ਸੇਵਾ ਕਰਤ ਰਹੇ ਹੋ, ਦੂਸਰ ਬੈ ਤੇ ਬਿਰਧ ਭਇਓ ਹੋ। ਬਾਬੇ ਦਾਤੂ ਦਾ ਪੈਰ ਫੜ ਕੇ ਘੁੱਟਣ ਲੱਗ ਪਏ ਗੁਰੂ ਅਮਰਦਾਸ। ਕਹਿਣ ਲੱਗੇ, ਇੱਕ ਤੇ ਮੈਂ ਸੇਵਾ ਕਰਦਾ ਰਿਹਾ ਤੇ ਮੇਰੀਆਂ ਹੱਡੀਆਂ ਸਖ਼ਤ ਹੋ ਗਈਆਂ ਨੇ, ਦੂਸਰਾ ਦੂਸਰ ਬੈ, ਬੈ ਦਾ ਅਰਥ ਉਮਰ, ਉਮਰ ਵਿੱਚ ਮੈਂ ਬੁੱਢਾ ਵਾਂ, ਬਿਰਧ ਹੋ ਗਿਆ, ਮੇਰੀਆਂ ਹੱਡੀਆਂ ਬੜੀਆਂ ਸਖ਼ਤ ਸਨ। ਤੁਸੀਂ ਗੁਰੂ ਕੇ ਪੁੱਤਰ ਹੋ, ਤੁਹਾਡੇ ਚਰਨ ਬੜੇ ਕੋਲੇ ਨੇ, ਜਦੋਂ ਤੁਸੀਂ ਪੈਰ ਮਾਰਿਆ ਦਰਦ ਬੜੀ ਹੋਈ ਹੋਏਗੀ ਤੁਹਾਨੂੰ। ਜਦੋਂ ਇਹ ਸ਼ਬਦ ਸੁਣੇ, ਇੱਕ ਵਾਰੀ ਜ਼ਮੀਨ ਤੇ ਅਸਮਾਨ ਹਿੱਲ ਗਏ, ਦਾਤੂ ਵੀ ਚਲਾ ਗਿਆ ਸ਼ਰਮਿੰਦਾ ਹੋ ਕੇ। ਸਤਿਗੁਰਾਂ ਨੇ ਕੁਝ ਨਹੀਂ ਕਿਹਾ, ਪਰ ਉਹਦੀ ਲੱਤ ਦੇ ਵਿੱਚ ਪੀੜ ਠਹਿਰ ਗਈ, ਉਦਣ ਦਰਦ ਇੰਨੀ ਠਹਿਰੀ, ਨਾ ਦਿਨ ਸੁੱਤਾ ਨਾ ਰਾਤ, ਲਗਾਤਾਰ ਦਰਦ, ਕੋਈ ਦਵਾਈ ਨਹੀਂ। ਫਿਰ ਇਹ ਦਰਦ ਤੀਸਰੇ ਪਾਤਸ਼ਾਹ ਦੇ ਵਕਤ ਸ਼ੁਰੂ ਹੋਈ ਸੀ, ਚੌਥੇ ਪਾਤਸ਼ਾਹ ਦੇ ਵਕਤ ਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਅੱਗੇ ਬੇਨਤੀ ਕੀਤੀ ਸੀ, ਕਿਸੇ ਤੋਂ ਕਰਾਈ ਸੀ ਸੰਗਤ ਦੁਆਰਾ, ਮਹਾਰਾਜ ਦਰਦ ਨਹੀਂ ਜਾਂਦੀ। ਫਿਰ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ ਤਾਂ ਉਹਦੀ ਦਰਦ ਹਟੀ ਸੀ। ਇਹਦੇ ਸਹਿਜ ਸੁਭਾਅ ਹੋਇਆ, ਗੱਲ ਕਰ ਰਿਹਾ ਸੀ, ਇੱਕ ਨਾਲ ਜੁੜਨ ਵਾਲਿਆਂ ਵਿੱਚ ਇਹ ਸਾਰੀਆਂ ਬਰਕਤਾਂ ਆਉਂਦੀਆਂ ਨੇ। ਤਾਂ ਹੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇੱਕ ਨਾਲ ਜੁੜਨ ਦੀ ਫਿਰ ਜੁਗਤ ਦੱਸ ਦਿੱਤੀ। ਇੱਕ ਸ਼ਬਦ ਧਨਾਸਰੀ ਰਾਗ ਦਾ ਸਾਂਝਾ ਕਰਕੇ ਸਮਾਪਤੀ ਵੱਲ ਤੁਰਾਂ, ਜਿਹਦੇ ਵਿੱਚ ਸੱਚੇ ਪਾਤਸ਼ਾਹ ਕਹਿੰਦੇ, ਇੱਕ ਨਾਲ ਜੁੜਨ ਦਾ ਕੀ ਤਰੀਕਾ, ਕੀ ਢੰਗ ਹੈ, ਕਿਵੇਂ ਜੁੜਿਆ ਜਾਂਦਾ, ਇੱਥੋਂ ਸ਼ੁਰੂ ਕਰਦੇ ਨੇ। ਕਹਿੰਦੇ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਇਹ ਬੰਦਾ ਹੁਣ ਇਹਦੇ ਨਾਲ ਇੱਕ ਨਾਲ ਜੁੜਿਆ ਹੈ। ਜਿਹਨੇ ਆਪਣਾ ਤਨ ਸਰੀਰ ਦੇ ਦਿੱਤਾ ਹੈ, ਮਨ ਦੇ ਦਿੱਤਾ ਤੇ ਧਨ ਵੀ ਦੇ ਦਿੱਤਾ ਹੈ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਫਿਰ ਕਹਿੰਦੇ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ। ਇਹ ਦੋਵੇਂ ਚੀਜ਼ਾਂ ਕਹਿੰਦੇ ਉਹ ਮੈਂ ਉਹਦੇ ਨਾਲ ਸਾਂਝੀਆਂ ਕਰਨਾ, ਕੱਲਾ ਦੁੱਖ ਨਹੀਂ ਸੁੱਖ ਵੀ ਕਰੀਦਾ। ਜੇ ਸੁੱਖ ਵਿੱਚ ਅਰਦਾਸ ਕਰੀਏ ਨਾ, ਫਿਰ ਉਹ ਦੁੱਖ ਵਿੱਚ ਵੀ ਸੁਣਦਾ ਹੈ। ਜੇ ਆਪਾਂ ਕਹੀਏ ਵੀ ਸੁੱਖ ਆ ਗਿਆ ਜੀ, ਹੁਣ ਤੇ ਚੇਤਾ ਹੀ ਭੁੱਲ ਗਿਆ, ਜਦੋਂ ਦੁੱਖ ਆਇਆ ਫਿਰ ਭੱਜੇ ਜੀ, ਹੁਣ ਦੱਸੋ ਕੋਈ। ਜਦੋਂ ਸੁੱਖ ਆਵੇ ਅਰਦਾਸ ਉਹ ਵੀ ਹੋਵੇ, ਉਹ ਵੀ ਗੁਰੂ ਨਾਲ ਸਾਂਝਾ ਕੀਤਾ ਜਾਏ। ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤਉ ਵਿਧ ਨੀਕੀ ਖਟਾਨੀ। ਬੜੇ ਪਿਆਰੇ ਸ਼ਬਦ ਨੇ। ਵਿਧ ਦਾ ਅਰਥ ਹੈ ਜੀਵਨ ਜੁਗਤ, ਨੀਕੀ ਦਾ ਅਰਥ ਹੈ ਸੋਹਣੀ, ਖਟਾਨੀ ਦਾ ਅਰਥ ਹੈ ਇਹਨੂੰ ਕਹਿੰਦੇ ਰਾਸ ਆ ਜਾਣੀ। ਹਿੰਦੀ ਦਾ ਸ਼ਬਦ ਹੈ, ਆਪਾਂ ਕਹਿੰਦੇ ਫਲਾਣੇ ਦੀ ਖਟਿਆਂਦੀ ਨਹੀਂ, ਇਹ ਇੱਧਰ ਬਾਂਗਰ ਦੀ ਬੋਲੀ ਹੈ, ਖਟਿਆ ਜਾਣੀ, ਰਾਸ ਆ ਜਾਣੀ, ਇਹਨਾਂ ਦੋਵਾਂ ਦੀ ਆਪਸ ਵਿੱਚ ਖਟਿਆਉਂਦੀ ਨਹੀਂ। ਤਉ ਵਿਧ ਨੀਕੀ ਖਟਿਆਨੀ ਦਾ ਅਰਥ ਹੈ, ਤਉ ਵਿਧ ਨੀਕੀ ਖਟਾਨੀ ਦਾ ਅਰਥ ਹੈ ਉਸ ਗੁਰੂ ਦੇ ਚਰਨਾਂ ਨਾਲ ਇੱਕ ਨਾਲ ਸਾਂਝ ਬਣ ਆ ਗਈ। ਜੀ ਕੀ ਏਕੈ ਹੀ ਪੈ ਮਾਨੀ, ਇਹਦੇ ਵਿੱਚ ਰਹਾਉ ਦੀ ਤੁਕ ਵਿੱਚ ਕਿਹਾ, ਮੇਰੇ ਦਿਲ ਦੀ ਜੋ ਵੇਦਨਾ ਸੀ, ਮੇਰੇ ਦਿਲ ਦੀ ਜੋ ਅਰਦਾਸ ਸੀ, ਉਹ ਇੱਕੋ ਅਕਾਲ ਪੁਰਖ ਦੇ ਚਰਨਾਂ ਵਿੱਚ ਹੀ ਮੰਨੀ ਗਈ, ਹੋਰ ਕਿਸੇ ਨੇ ਮੇਰੀ ਅਰਦਾਸ ਨਹੀਂ ਸੁਣੀ। ਜੀ ਕੀ ਏਕੈ ਹੀ ਪੈ ਮਾਨੀ, ਅਵਰ ਯਤਨ ਕਰ ਰਹੇ ਬਹੁ ਤੇਰੇ। ਹੋਰ ਬੜੇ ਯਤਨ ਕੀਤੇ ਨੇ ਬਥੇਰੇ, ਭੱਜ ਭੱਜ ਕੇ ਕਈ ਥਾਵਾਂ ਤੋਂ ਉਪਰਾਲੇ ਕੀਤੇ ਨੇ, ਕਿਸੇ ਨੇ ਕੁਝ ਨਹੀਂ ਸਵਾਰਿਆ, ਕਿਸੇ ਨੇ ਕਿਹਾ ਵੀ ਗਾਂ ਨੂੰ ਜੌਂ ਚਾਰ ਦਿਓ, ਕਿਸੇ ਨੇ ਕਿਹਾ ਮੱਝ ਨੂੰ ਹਲਦੀ ਚਾਰ ਦਿਓ, ਕਿਸੇ ਨੇ ਕਿਹਾ ਵੀ ਇਹਦੇ ਸਿਰ ਵਿੱਚ ਤੇਲ ਪਾ ਦਿਓ, ਕਿਸੇ ਕਿਹਾ ਇਹਦੇ ਸਿਰ ਵਿੱਚ ਕੱਚੀ ਲੱਸੀ ਪਾ ਦਿਓ, ਕੋਈ ਨਹੀਂ ਚੱਲਿਆ। ਸਮਾਂ ਪਾਸ ਹੁੰਦਾ ਰਿਹਾ, ਸਮਾਂ ਲੰਘਦਾ ਰਿਹਾ। ਜਦੋਂ ਇਸ ਤਰ੍ਹਾਂ ਦੀ ਗੱਲ ਬਣਦੀ ਉਦੋਂ ਸਿੱਖ ਕੀ ਕਰੇ, ਇੱਕ ਬੜਾ ਵੱਡਾ ਸਵਾਲ ਹੈ। ਕਿਉਂਕਿ ਮੈਂ ਕੱਲ ਬੇਨਤੀ ਕੀਤੀ ਸੀ ਕਿ ਜਦੋਂ ਵੀ ਕੋਈ ਕੌਮ ਪੈਦਾ ਕੀਤੀ ਜਾਂਦੀ, ਦੂਸਰੀਆਂ ਕੌਮਾਂ ਵਾਲੇ ਸਾਧਨ ਉਸ ਕੌਮ ਵਿੱਚ ਪੈਦਾ ਕੀਤੇ ਜਾਂਦੇ, ਬਣਾਏ ਜਾਂਦੇ ਨੇ, ਤਾਂ ਗੁਰੂ ਸਾਹਿਬ ਨੇ ਇਹਦੇ ਬਰਾਬਰ ਇੱਕੋ ਹੀ ਗੱਲ ਦੱਸੀ, ਕਹਿੰਦੇ ਗੁਰਸਿੱਖ ਨੂੰ ਜਦੋਂ ਲੋੜ ਪਵੇ, ਕੰਮ ਪਵੇ, ਉਹ ਅਰਦਾਸ ਕਰਾਏ ਦੇਵ ਕਰਾ ਕੇ। ਇੱਕੋ ਹੀ ਰਾਹ ਹੈ, ਕੜਾ ਪ੍ਰਸ਼ਾਦ ਦੀ ਦੇਵ ਕਰਾਏ, ਟਕਾ ਰੱਖ ਕੇ ਅਰਦਾਸ ਕਰੇ। ਇਹ ਸਿਧਾਂਤ, ਟਕਾ ਦਾ ਅਰਥ ਇੱਕ ਰੁਪਈਆ ਵੀ ਉਹ ਰੱਖ ਸਕਦਾ। ਇਹ ਜਿਹੜਾ ਅਰਦਾਸ ਕਰਨ ਵਾਲੇ ਆਪਾਂ ਰੁਪਈਏ ਦਿੰਦੇ ਹਾਂ, ਭਾਈ ਸਾਹਿਬ ਨੂੰ ਪੁਰਾਣੀ ਮਰਿਆਦਾ, ਪਰ ਇਹ ਸਾਨੂੰ ਖਿਆਲ ਰੱਖਣਾ ਚਾਹੀਦਾ ਵੀ ਅਰਦਾਸੀਏ ਸਿੰਘ ਦੇ ਹੱਥਾਂ ਵਿੱਚ ਫੜਾਉਣ ਦੀ ਲੋੜ ਨਹੀਂ। ਉਹ ਮਾਇਆ, ਉਹ ਜਦੋਂ ਅਰਦਾਸ ਸ਼ੁਰੂ ਹੋਣੀ ਪਹਿਲਾਂ ਤੁਸੀਂ ਗੋਲਕ ਵਿੱਚ ਹੀ ਰੱਖ ਦਿਓ, ਗੁਰੂ ਨੂੰ ਪਤਾ ਹੈ। ਤਾਂ ਇਹ ਮਰਿਆਦਾ ਗੁਰੂ ਸਾਹਿਬ ਨੇ ਦੱਸੀ ਵੀ ਹੋਰ ਨਾ ਐਵੇਂ ਤੂੰ ਲੱਸੀ ਡੋਲੀ ਜਾਂ ਕੋਈ ਲਾਭ ਨਹੀਂ। ਜੇ ਤੇਰੇ ਕੋਲ ਕੋਈ ਜ਼ਿਆਦਾ ਹੈ ਨਾ, ਤਾਂ ਇੱਥੇ ਸੰਗਤ ਵਿੱਚ ਪਾ ਦੇ, ਰਸਦ ਵਿੱਚ ਸੰਗਤ ਨੂੰ ਲੰਗਰ ਛਕਾ ਦੇ, ਜਾਂ ਇਹ ਸੰਗਤ ਨਾਲ ਗੁਰਮੁਖਾਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰ, ਬਾਣੀ ਪੜ, ਸੇਵਾ ਕਰ। ਇਹ ਤਰੀਕੇ ਬੜੇ ਸਾਫ ਸੁੰਦਰ ਨੇ, ਸੋਹਣੇ ਨੇ। ਤੇ ਇਹ ਵੀ ਗੱਲ ਹੈ, ਜੇ ਤੇਰਾ ਇਹਨਾਂ ਨਾਲ ਹੋ ਗਿਆ ਤੇ ਹੋ ਗਿਆ, ਹੋਰ ਕਿਤੇ ਹੋਣਾ ਨੀ, ਜਿੱਥੇ ਮਰਜ਼ੀ ਤੁਰਿਆ ਇਹਨੇ ਕਰਨਾ ਹੈ। ਦਾਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਦੇਂਦੇ ਤੋਠ ਨਾ ਆਵਈ ਅਗਨਤ ਭਰੇ ਭੰਡਾਰ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤਉ ਬਿਦ ਨੀਕੀ ਖਟਾਨੀ, ਜੀ ਕੀ ਏਕੈ ਹੀ ਪੈਮਾਨੀ, ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਫਿਰ ਕਹਿੰਦੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀ ਓ ਮੰਤਾਨੀ। ਗੁਰੂ ਨੇ ਨਾਲੇ ਕਿਰਪਾ ਕੀਤੀ, ਨਾਲੇ ਸਿੱਖ ਨੂੰ ਕਿਹਾ ਵੀ ਆ ਹੁਣ ਤੂੰ ਅਰਦਾਸ ਕਰਨ ਆਇਆ ਸੈਂ, ਮੰਗਣ ਆਇਆ ਸੈਂ, ਹੁਣ ਇੱਕ ਚੀਜ਼ ਹੋਰ ਲੈਂਦਾ ਜਾ, ਆ ਨਾਮ ਜਪਿਆ ਕਰ। ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮੰਤਾਨੀ। ਕਹਿੰਦੇ ਜਦੋਂ ਉਹਨੂੰ ਜਪਿਆ ਫਿਰ ਕੀ ਹੋਇਆ? ਕਹਿੰਦੇ ਡਿਗੈ ਨਾ ਡੋਲੈ ਦ੍ਰਿੜ ਕਰ ਰਹੇ ਹੋ, ਨਾਮ ਦੀ ਬਰਕਤ ਨਾਲ ਹੁਣ ਮਨ ਨਹੀਂ ਡੋਲਦਾ। ਪੂਰਨ ਹੋਏ ਤ੍ਰਿਪਤਾਨੀ, ਅੰਦਰ ਇੱਕ ਤ੍ਰਿਪਤੀ ਬਣੀ ਰਹਿੰਦੀ ਹੈ। ਫਿਰ ਬਚਨ ਕੀਤਾ ਸਾਹਿਬ ਕਹਿੰਦੇ ਓਏ ਜੋ ਬੀਚ ਹਮ ਤੁਮ ਕਛ ਹੋਤੇ, ਉਹ ਜਿਹੜੇ ਮੇਰੇ ਮਨ ਦੇ ਵਿੱਚ ਹਮ ਤੁਮ ਸਨ ਨਾ, ਵਿਕਾਰ ਸਨ, ਹਮ ਤੁਮ ਕਰਦੇ ਰਹਿੰਦੇ ਸਨ। ਜਿਵੇਂ ਆਪਾਂ ਕਹਿੰਦੇ ਫਲਾਣਾ ਆਇਆ ਸੀ ਹਮ ਤੁਮ ਕਰਕੇ ਗਿਆ, ਥੋੜਾ ਜਿਹਾ ਗਲਤ ਬੋਲਿਆ। ਕਈ ਸੱਜਣ ਕਹਿੰਦੇ ਨਾ ਮੇਰੇ ਵਿੱਚ ਕੋਈ ਹਮ ਤੁਮ ਕਰਦਾ, ਕੋਈ ਬੋਲਦਾ, ਕੋਈ ਨੀ ਬੋਲਦਾ, ਵਿਕਾਰ ਹੀ ਹੁੰਦੇ ਨੇ ਬੰਦੇ ਦੇ। ਇਹ ਤੇ ਭੂਤ ਨੇ, ਹੋਰ ਕਿਹੜੇ ਨੇ? ਇਹਨਾਂ ਦੇ ਰਾਹੀਂ ਚੱਲਦਾ ਸਾਰਾ ਕੁਝ। ਜੇ ਕੋਈ ਇਸ ਤਰ੍ਹਾਂ ਦੀ ਦੁਨੀਆਂ ਹੈ ਵੀ, ਤੇ ਉਹ ਕ੍ਰੋਧ ਰਾਹੀਂ, ਕਾਮ ਰਾਹੀਂ, ਲੋਭ ਰਾਹੀਂ, ਹੰਕਾਰ ਰਾਹੀਂ ਆਪਣੀ ਸ਼ਕਤੀ ਵਰਤਦੀ। ਹੋਰ ਰਾਹ ਕੋਈ ਨੀ ਬੰਦੇ ਦੇ ਉੱਤੇ, ਇਹੀ ਰਾਹ ਹੈ। ਉਹ ਕਹਿੰਦੇ ਜਿਹੜੀ ਹਮ ਤੁਮ ਅੰਦਰ ਹੁੰਦੀ ਸੀ ਨਾ, ਮੇਰੇ ਅੰਦਰੋਂ ਜੀ ਮੈਨੂੰ ਮਜਬੂਰ ਕਰਦਾ, ਬੜੇ ਫੋਨ ਆਉਂਦੇ ਨੇ, ਮਜਬੂਰ ਮਨ ਹੀ ਕਰਦਾ, ਹੋਰ ਕੌਣ। ਜਿਹਨੂੰ ਪੁਰਾਣੀ 20 ਸਾਲ ਤੋਂ ਇੱਕ ਕੰਮ ਬੰਦਾ ਕਰ ਰਿਹਾ, ਉਹਨੂੰ ਅੱਜ ਤੁਸੀਂ ਰੋਕੋ, ਜ਼ੋਰ ਤੇ ਪਾਏਗਾ ਹੀ, ਉਹ ਧੱਕਾ ਲਾਏਗਾ। ਜਦੋਂ ਕਹਿੰਦੇ ਇਹਦਾ ਰਾਹ ਹੀ ਅਰਦਾਸ ਹੈ, ਤੇਰਾ ਜਪ ਤਪ ਨਹੀਂ, ਜਦੋਂ ਅਰਦਾਸ ਕੀਤੀ ਇੱਕ ਦੇ ਅੱਗੇ, ਫਿਰ ਕੀ ਹੋਇਆ? ਕਹਿੰਦੇ ਓਏ ਜੋ ਬੀਚ ਹਮ ਤੁਮ ਕਛ ਹੋਤੇ, ਤਿੰਨ ਕੀ ਬਾਤ ਬਿਲਾਨੀ। ਬਿਲਾਨੀ ਦਾ ਅਰਥ ਚਲੀ ਗਈ, ਉਹਨਾਂ ਦੀ ਗੱਲ, ਉਹਨਾਂ ਦਾ ਜ਼ੋਰ ਘਟ ਗਿਆ। ਅਲੰਕਾਰ ਮਿਲ ਥੈਲੀ ਹੋਈ ਹੈ, ਤਾਂ ਤੇ ਕਣਕ ਵਖਾਨੀ। ਅਲੰਕਾਰ ਕਹਿੰਦੇ ਗਹਿਣਿਆਂ ਨੂੰ, ਕਹਿੰਦੇ ਜਦੋਂ ਬਹੁਤੇ ਗਹਿਣਿਆਂ ਨੂੰ ਇੱਕ ਥੈਲੀ ਵਿੱਚ ਪਾ ਦਈਏ, ਉਹ ਸੋਨਾ ਬਣ ਜਾਂਦਾ, ਵੱਖਰੇ ਨਾਮ ਨਹੀਂ ਰਹਿੰਦੇ। ਇਸ ਤਰ੍ਹਾਂ ਉਹਦੇ ਵਿੱਚ ਲੀਨ ਹੋ ਗਈ ਸੁਰਤ ਸਿੱਖ ਦੀ। ਉਪਜਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਨੀ। ਕਹੋ ਨਾਨਕ ਨੇ ਚਲ ਘਰ ਬਾਂਧਿਓ, ਗੁਰ ਕੀ ਓ ਬੰਧਾਨੀ, ਜੀ ਕੀ ਏ ਕਹੀ ਪੈਮਾਨੀ। ਇਸ ਲਈ ਕਲਗੀਧਰ ਪਾਤਸ਼ਾਹ ਕਹਿੰਦੇ ਪਾਏ ਗਹੇ ਜਬ ਤੇ ਤੁਮਰੇ, ਜਦੋਂ ਦੇ ਤੁਹਾਡੇ ਚਰਨ ਫੜੇ ਨੇ ਤਬ ਤੇ ਕੋਊ ਆਂਖ ਤਰੇ ਨਹੀਂ ਆਨਿਓ। ਉਦੋਂ ਦਾ ਮੈਂ ਕਿਸੇ ਨੂੰ ਅੱਖਾਂ ਦੇ ਥੱਲੇ ਨਹੀਂ ਲਿਆਂਦਾ, ਭਾਵ ਜਾਣੇ ਨਹੀਂ ਹੈ, ਤੁਸੀਂ ਮੇਰੇ ਵਾਸਤੇ ਮਹਾਨ ਹੋ। ਫਿਰ ਕਹਿੰਦੇ ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੇ ਮਤ ਏਕ ਨਾ ਮਾਨਿਓ। ਰਾਮ ਚੰਦਰ ਜੀ ਦਾ ਮਤ ਹੈ, ਰਹੀਮ ਦੀ ਦੁਨੀਆ ਮਤ ਹੈ, ਉਹਦੇ ਪੁਜਾਰੀ ਨੇ। ਪੁਰਾਨ ਇਹ ਗ੍ਰੰਥ ਹੈ, ਕੁਰਾਨ ਇੱਕ ਗ੍ਰੰਥ ਹੈ, ਅਨੇਕ ਕਹੇ ਇਹਦੇ ਤੋਂ ਬਿਨਾਂ ਹੋਰ ਵੀ ਬੜੇ ਨੇ। ਅਨੇਕ ਕਹੇ ਮਤ ਏਕ ਨਾ ਮਾਨਿਓ, ਇਹਨਾਂ ਵਿੱਚੋਂ ਮੈਂ ਕਿਸੇ ਨੂੰ ਨਹੀਂ ਮੰਨਦਾ। ਇਹ ਗੱਲ ਸਪਸ਼ਟ ਹੋ ਗਈ ਸਾਰੀ। ਫਿਰ ਕਹਿੰਦੇ ਸਿਮਰਤ ਸ਼ਾਸਤਰ 27 ਸਿਮਰਤੀਆਂ, 6 ਸ਼ਾਸਤਰ, ਵੇਦ ਸਭੈ ਚਾਰੇ ਵੇਦ, ਬਹੁ ਭੇਦ ਕਹੇ, ਇਹਨਾਂ ਵਿੱਚ ਬੜੇ ਭੇਦ ਦੱਸੇ ਗਏ ਨੇ। ਪਰ ਕਹਿੰਦੇ ਹਮ ਏਕ ਨਾ ਜਾਣਿਓ, ਅਸੀਂ ਇਹਨਾਂ ਨੂੰ ਇੱਕ ਵੀ ਤਰਜੀਹ ਨਹੀਂ ਦਿੰਦੇ, ਸਾਫ ਕਰ ਦਿੱਤਾ। ਫਿਰ ਮੈਂ ਕਹਾਂ ਨਿੰਦਿਆ ਨਹੀਂ ਕਰ ਰਹੇ ਕਿਸੇ ਵੇਦ ਦੀ, ਕਿਉਂਕਿ ਇਹਦੀ ਬੜੀ ਸੰਭਾਵਨਾ ਅਸੀਂ ਨਿਕਲ ਜਾਵਾਂਗੇ ਸਰਾਤ। ਸਿਰਫ ਕਹਿ ਰਹੇ ਨੇ ਸਾਡੇ ਕੋਲ ਵੱਡੇ ਨਾਲ ਦਾ ਨਾਮ ਹੈ, ਉਹ ਵੱਡਾ ਹੈ, ਹਮ ਏਕ ਨਾ ਜਾਣਿਓ। ਤੇ ਅਖੀਰ ਤੇ ਫਿਰ ਕਿਹਾ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ। ਅਸ ਦਾ ਅਰਥ ਹੈ ਕਿਰਪਾਨ, ਪਾਨ ਦਾ ਅਰਥ ਹੈ ਹੱਥ। ਹੇ ਅਕਾਲ ਪੁਰਖ, ਤੁਹਾਡੇ ਹੱਥ ਵਿੱਚ ਜਿਹੜੀ ਕਿਰਪਾਨ ਸ਼ਕਤੀ ਹੈ, ਭਗਉਤੀ ਹੈ, ਤਾਕਤ ਹੈ, ਕਿਰਪਾ ਤੁਮਰੀ ਕਰ। ਮੈਂ ਤੁਹਾਡੀ ਕਿਰਪਾ ਦੇ ਨਾਲ, ਤੁਹਾਡੀ ਰਹਿਮਤ ਦੇ ਨਾਲ, ਮੈਂ ਨਾ ਕਹਿਓ ਇਹ ਉੱਤੇ ਜੋ ਕੁਝ ਕਿਹਾ ਹੈ, ਮੈਂ ਨਹੀਂ ਕਿਹਾ, ਸਭ ਤੋਂ ਹੀ ਬਖਾਨਿਓ, ਤੁਸੀਂ ਮੇਰੇ ਤੋਂ ਘਵਾਇਆ ਹੈ, ਤੁਸੀਂ ਮੇਰੇ ਤੋਂ ਕਰਾਇਆ ਹੈ। ਫਿਰ ਕਹਿ ਦਿੱਤਾ ਸਗਲ ਦੁਆਰ ਕੋ ਛੱਡ ਕੇ, ਗਹਿਓ ਤੁਹਾਰੋ ਦੁਆਰ, ਸਾਰੇ ਦੁਆਰ ਛੱਡ ਕੇ ਮੈਂ ਤੁਹਾਡੀ ਜਿਹੜਾ ਦਰਵਾਜ਼ਾ ਹੈ ਉਹਨੂੰ ਹੱਥ ਪਾਇਆ, ਉਹਨੂੰ ਫੜਿਆ। ਬਾਹੇ ਗਹੇ ਕੀ ਲਾਜ ਅਸ, ਇਹ ਤੁਹਾਡਾ ਬਿਰਧ ਹੈ ਕਿ ਜਿਸ ਬੰਦੇ ਦੀ ਤੁਸਾਂ ਬਾਂਹ ਫੜ ਲਈ ਹੈ ਗੋਬਿੰਦ ਦਾਸ ਤੁਹਾਰ, ਉਹਦੀ ਤੁਸੀਂ ਲਾਜ ਰੱਖ ਲੈਂਦੇ ਹੋ, ਉਹਦੀ ਤੁਸੀਂ ਇੱਜ਼ਤ ਬਚਾ ਲੈਂਦੇ ਹੋ, ਮੇਰੇ ਤੇ ਕਿਰਪਾ ਕਰੋ। ਗੋਬਿੰਦ ਦਾਸ, ਗੋਬਿੰਦ ਤੁਹਾਡੇ ਦਾਸ ਨੇ, ਉਹਨਾਂ ਤੇ ਰਹਿਮਤ ਕਰੋ, ਕਿਰਪਾ ਕਰੋ। ਇਹ ਚੌਪਈ ਸਾਹਿਬ ਦੇ ਵਿੱਚ ਸਤਿਗੁਰਾਂ ਨੇ ਬੜੀ ਰਹਿਮਤ ਕੀਤੀ ਔਰ ਆਪਣਾ ਹੱਥ ਸਿਰ ਤੇ ਰੱਖ ਕੇ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਰੀਆਂ ਬਾਣੀਆਂ, 5 ਬਾਣੀਆਂ ਤਕਰੀਬਨ ਹੋ ਚੁੱਕੀਆਂ ਨੇ ਅੱਜ ਗੁਰੂ ਦੀ ਕਿਰਪਾ ਨਾਲ। ਇਹ ਚੌਪਈ ਸਾਹਿਬ ਰਹਿੰਦਾ ਸੀ ਜੋ ਅੱਜ ਇਹਦੀ ਸਮਾਪਤੀ ਹਜ਼ੂਰ ਨੇ ਕਰਵਾਈ ਹੈ। 1-2 ਪੌੜੀਆਂ ਜਾਪ ਸਾਹਿਬ ਦੇ ਕੁਝ ਛੰਦ ਜਿਹੜੇ ਨੇ ਕੈਸਟ ਖਰਾਬ ਹੋਈ, ਉਹ ਅੱਜ ਸ਼ਾਮ ਨੂੰ 1 ਕਰਨੀ ਹੈ। 1 ਪੌੜੀ ਆਨੰਦ ਸਾਹਿਬ ਦੇ ਵਿੱਚੋਂ ਮਿਸ ਹੋਈ ਹੈ। ਇਹ 2 ਦੀਵਾਨਾਂ ਵਿੱਚ ਅੱਜ ਸ਼ਾਮ ਤੇ ਕੱਲ੍ਹ ਸਵੇਰੇ ਸਤਿਗੁਰੂ ਕਰਵਾਉਣਗੇ। ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪ ਕਿਰਪਾ ਕਰਕੇ ਸਾਰੇ ਸਾਧਨ ਔਰ ਸਮਾਂ ਬਖਸ਼ਿਸ਼ ਕੀਤਾ। ਆਓ ਸਤਿਗੁਰਾਂ ਦੇ ਪਿਆਰ ਵਿੱਚ ਅਰਦਾਸ ਕਰਕੇ ਸਮਾਪਤੀ ਕਰੀਏ। ਗੁਰ ਕੋ ਬਲ ਬਲ ਜਾਈਐ, ਗੁਰ ਕੋ ਬਲ ਬਲ ਜਾਈਐ, ਗੁਰ ਕੋ ਬਲ ਬਲ ਜਾਈਐ ਐਸੇ, ਗੁਰ ਕੋ ਬਲ ਬਲ ਜਾਈਐ, ਗੁਰ ਕੋ ਬਲ ਬਲ